ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪੰਜਵਾਂ। ਰੱਖਣਹਾਰ ਦਇਆਲ, ਕੂਟ ਪਾਪ ਖੰਡੀ ਨਿਮਖ ਖਿਆਲ। ਰੱਖਣਹਾਰ ਦਇਆਲ, ਕੂਟ ਪਾਪ ਖੰਡੀ ਨਿਮਖ ਖਿਆਲ। ਸਗਲਿਆ ਰਾਧਾ ਜੰਤ, ਮਿਲਿਆ ਪ੍ਰਭ ਗੁਰ ਮਿਲ ਮੰਤ। ਜੀਵਨ ਕਾ ਦਾਤਾ ਮੇਰਾ ਪ੍ਰਭ, ਪੂਰਨ ਪਰਮੇਸ਼ਰ ਸਵਾਮੀ। ਹਟ ਘਟ ਰਾਤਾ ਮੇਰਾ ਪ੍ਰਭ, ਰਾਉ ਤਾ ਕੀ ਗਈ ਮਨ ਓਟ, ਬੰਧਨ ਤੇ ਹੋਈ ਛੋਟ। ਹਿਰਦੈ ਜਾਪ ਪਰਮਾਨੰਦ, ਮਨ ਮਾਹੇ ਭਏ ਆਨੰਦ। ਤਾਰਨ ਤਰਨ ਹਰ ਸਰਨ, ਜੀਵਨ ਰੂਪ ਹਰ ਚਰਨ। ਸੰਤਨ ਕੀ ਪ੍ਰਾਣ ਆਧਾਰ, ਉੱਚੇ ਤੇ ਉੱਚਿਆ ਪਾਰ। ਸਮਤ ਸਾਰ ਜਿਤ ਹਰ ਸਮਰੀਜੈ, ਕਰ ਕਿਰਪਾ ਜਿਸ ਆਪੇ ਦੀਜੈ। ਸੂਖ ਸਹਿਜ ਆਨੰਦ ਹਰ ਨਾਉ, ਨਾਨਕ ਜਪਿਆ ਗੁਰ ਮਿਲ ਨਾਉ। ਸੂਖ ਸਹਿਜ ਆਨੰਦ ਹਰ ਨਾਉ, ਨਾਨਕ ਜਪਿਆ ਗੁਰ ਮਿਲ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਖਜਾਨੇ ਜੋਤੀ ਗੁਰੂ ਸਮਾਜ ਪਾਤਸ਼ਾਹ ਪਾਵਨ ਪਿੱਤਰ ਹਜੂਰੀ ਵਿੱਚ ਜੁੜ ਬੈਠੇ ਗੁਰੂ ਖਾਲਸਾ ਸ਼ਾਸਤਰ ਵਿੱਚ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ੇ ਹਨ। ਗੁਰੂ ਸਾਹਿਬ ਜੀ ਦੀ ਪਾਵਨ ਪਿੱਤਰ ਹਜੂਰੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਸਵਾਰਿਆਂ ਤੋਂ ਆਪ ਜੀ ਨੇ ਸਰਵਣ ਕੀਤੇ, ਆਪਣਾ ਸਮਾਂ ਸਫਲਾ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਸ਼ਬਦ ਰਾਮ ਕਲੀ ਰਾਗ ਵਿੱਚ ਚੱਲ ਰਹੇ ਹਨ। ਜਿਵੇਂ ਮਹਾਰਾਜ ਕਿਰਪਾ ਕਰਦੇ ਨੇ ਸਾਡੇ ਭਲੇ ਵਾਸਤੇ, ਆਓ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦੀ ਪਾਵਨ ਪਿੱਤਰ ਬਾਣੀ ਦੀ ਵਿਚਾਰ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਪੰਜਵਾਂ। ਰੱਖਣ ਹਾਰ ਦਇਆਲ, ਕੂਟ ਪਾਪ ਖੰਡੀ ਨਿਮਖ ਖਿਆਲ।
ਰਾਮ ਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਰੱਖਣ ਹਾਰ ਦਇਆਲ, ਰੱਖਣ ਵਾਲਾ, ਰੱਖਿਆ ਕਰਨ ਵਾਲਾ। ਯਮਦੂਤਾਂ ਤੋਂ ਸਾਧ ਸੰਗਤ ਜੀ, ਨਰਕਾਂ ਦੀ ਅੱਗ ਤੋਂ, 84 ਦੇ ਗੇੜੇ ਤੋਂ ਕੌਣ ਰੱਖਿਆ ਕਰ ਸਕਦਾ? ਉਹਦੇ ਆਦੋ ਅਕਾਲ ਪੁਰਖ ਵਾਹਿਗੁਰੂ ਆਪ ਪਰਮੇਸ਼ਵਰ। ਕੋਟ ਭਾਵ ਖੰਡੇ ਨਿਮਖ ਖਿਆਲ, ਕਹਿੰਦੇ ਉਹਦਾ ਖਿਆਲ, ਉਹਦਾ ਚੇਤਾ, ਉਹਦੀ ਯਾਦ ਨਿਮਖ ਮਾਤਰ ਵੀ ਕਿਤੇ ਮਨ ਦੀ ਇਕਾਗਰਤਾ ਨਾਲ ਆ ਜਾਵੇ ਸਾਧ ਸੰਗਤ ਜੀ, ਤੇ ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ। ਕੋਟ ਭਾਵ ਖੰਡੇ, ਕਰੋੜਾਂ ਵਾਰ ਜਨਮ ਲੈਣਾ ਇਸ ਸੰਸਾਰ ਦੇ ਕਿਸੇ ਦੇ ਮੱਥੇ ਤੇ ਲਿਖਿਆ ਹੋਵੇ, ਉਹ ਪਰਮਾਤਮਾ ਨੂੰ ਚੇਤੇ ਕਰੇ ਤੇ ਇੱਕ ਨਿਮਖ ਮਾਤਰ ਵੀ ਵਿੱਚੋਂ ਇਕਾਗਰਤਾ ਬਣ ਜਾਵੇ, ਸਾਰਾ ਜਨਮ ਮਰਨ ਦਾ ਗੇੜ ਸਾਧ ਸੰਗਤ ਜੀ ਕੱਟਿਆ ਜਾਵੇਗਾ। ਇੰਨਾ ਦਿਆਲੂ, ਇੰਨਾ ਕਿਰਪਾਲੂ, ਇਵੇਂ ਉਹ ਰੱਖਿਆ ਕਰਨ ਵਾਲਾ ਹੈ। ਥੋੜਾ ਕੁ ਮਾਤਰ ਵੀ ਸਾਧ ਸੰਗਤ ਜੀ ਉਹਦਾ ਚੇਤਾ ਕਰਦਿਆਂ ਕਰਦਿਆਂ ਜੇ ਮਨ ਦਾ ਉਹਦੇ ਵਿੱਚ ਭਾਵ ਹੋਣਾ ਹੋ ਜਾਵੇ, ਕਈਆਂ ਜਨਮਾਂ ਦਾ ਗੇੜ ਹੀ ਮੁੱਕ ਜਾਵੇਗਾ, ਕਈਆਂ ਜਨਮਾਂ ਦੀ ਪਾਪਾਂ ਦੀ ਮੈਲ ਕੱਟੀ ਜਾਵੇਗੀ, ਕਈਆਂ ਜਨਮਾਂ ਦਾ ਸੰਸਕਾਰ, ਜਿਸ ਸੰਸਕਾਰ ਕਰਕੇ ਪ੍ਰਾਲਬਧ ਬਣਦੀ ਤੇ ਪ੍ਰਾਲਬਧ ਕਰਕੇ ਆਉਣਾ ਜਾਣਾ ਸੰਸਾਰ ਤੇ, ਕਹਿੰਦੇ ਸਾਰਾ ਮੁੱਕ ਜਾਵੇਗਾ। ਉਸ ਪਰਮਾਤਮਾ ਨੂੰ ਥੋੜਾ ਕੁ ਮਾਤਰ ਵੀ ਮਨ ਦੀ ਇਕਾਗਰਤਾ ਨਾਲ ਚੇਤੇ ਕਰਨ ਕਰਕੇ ਜੀ।
ਸਗਲ ਅਰਾਧਾ ਹੈ ਜੰਤ, ਮਿਲਿਆ ਪ੍ਰਭ ਗੁਰ ਮਿਲ ਮੰਤ।
ਸਭ ਜੀ ਜੰਤ ਸਾਧ ਸੰਗਤ ਜੀ ਉਸੇ ਦੀ ਅਰਾਧਨਾ ਕਰਦੇ ਆ, ਪਰ ਉਸ ਨੂੰ ਮਿਲਣ ਵਾਸਤੇ ਕਹਿੰਦੇ ਗੁਰੂ ਦਾ ਮੰਤਰ ਸਹਾਈ ਹੈ। ਸਗਲ ਅਰਧ ਜੰਤ, ਜਿੰਨੇ ਜੰਤ ਪੈਦਾ ਕੀਤੇ ਨੇ ਉਸਦੇ ਉਸੇ ਨੂੰ ਚੇਤੇ ਕਰਦੇ ਹੈ। ਮਿਲ ਗਿਆ ਪ੍ਰਭ ਗੁਰਮਿਲ ਮੰਤ, ਕਹਿੰਦੇ ਪ੍ਰਮਾਤਮਾ ਨੂੰ ਮਿਲਣਾ ਹੋਵੇ ਤੇ ਗੁਰੂ ਤੋਂ ਮੰਤਰ ਪ੍ਰਾਪਤ ਕਰ। ਗੁਰਮੰਤਰ ਦੀ ਕਮਾਈ ਕਰਨ ਕਰਕੇ ਪ੍ਰਮਾਤਮਾ ਨਾਲ ਮਿਲਾਪ ਹੁੰਦਾ ਹੈ ਜੀ।
ਜੀਵਨ ਕੂ ਦਾਤਾ ਮੇਰਾ ਪ੍ਰਭ,
ਸਾਰੇ ਜੀਵਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਕਹਿੰਦੇ, ਜਿਹੜਾ ਸਾਡਾ ਦਾਤਾ ਉਹ ਸਾਰਿਆਂ ਦਾ ਦਾਤਾ, ਜਿਹਨੇ ਸਾਨੂੰ ਪੈਦਾ ਕੀਤਾ ਉਹਨੇ ਸਾਰਿਆਂ ਨੂੰ ਪੈਦਾ ਕੀਤਾ, ਜਿਹੜਾ ਸਾਨੂੰ ਰਿਜਕ ਦੇ ਰਿਹਾ ਉਹ ਸਾਰੇ ਜੀਆਂ ਨੂੰ ਰਿਜਕ ਦੇ ਰਿਹਾ ਹੈ ਜੀ।
ਪੂਰਨ ਪਰਮੇਸ਼ਰ ਸਵਾਮੀ ਘਟ ਕਰ ਰਾਤਾ ਮੇਰਾ ਪ੍ਰਭ,
ਉਹ ਪਰਿਪੂਰਨ ਹੈ ਸਤਸੰਗ ਜੀ ਪ੍ਰਮਾਤਮਾ, ਤੇ ਹਰੇਕ ਹਿਰਦੇ ਵਿਚ ਉਸ ਪ੍ਰਮਾਤਮਾ ਦਾ ਵਾਸਾ ਹੈ। ਜਿਵੇਂ ਨਜ਼ਰ ਅੱਖਾਂ ਖੋਲਣ ਤੋਂ ਪਦਾਰਥਾਂ ਨਾਲ ਸਦਾਕਾਰ ਹੁੰਦੀ ਹੈ, ਇਸੇ ਤਰ੍ਹਾਂ ਹਰੇਕ ਦਾ ਹਿਰਦੇ ਵਿਚ ਉਸ ਪ੍ਰਮਾਤਮਾ ਦੀ ਜੋਤ ਸਦਾਕਾਰ ਹੈ, ਤਾਂ ਸੰਸਾਰ ਚੱਲ ਰਿਹਾ ਹੈ ਜੀ।
ਰਹਾਉ
ਬਸਰਾਮ ਦੇ ਕੇ ਮਹਾਰਾਜ ਕਿਰਪਾ ਕਰਦੇ ਹਨ,
ਤਾਂ ਕਿ ਗਹੀ ਮਨ ਊਟ,
ਉਸ ਅਕਾਲ ਪੁਰਖ ਵਾਹਿਗੁਰੂ ਦੇ ਕਹਿੰਦੇ ਸਾਡੇ ਮਨ ਨੇ ਹੁਣ ਓਟ ਫੜ ਲਈ ਹੈ। ਜਿਹੜਾ ਆਸਰਾ ਸਾਡੇ ਮਨ ਨੂੰ ਕਿਸ ਦਾ, ਜਿਹੜਾ ਦਿਆਲੂ ਹੈ, ਜਿਹੜਾ ਰੱਖਿਆ ਕਰਨ ਵਾਲਾ, ਜਿਸਦਾ ਨਿਮਖ ਮਾਤਰ ਖਿਆਲ ਕੀਤਿਆਂ ਵੀ ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ, ਉਸ ਪ੍ਰਮਾਤਮਾ ਦੀ ਓਟ ਸਾਡੇ ਮਨ ਨੇ ਗ੍ਰਹਿਣ ਕੀਤੀ ਹੈ ਜੀ।
ਬੰਧਨ ਤੇ ਹੋਈ ਛੋਟਾ,
ਪਰਮੇਸ਼ਰ ਦੀ ਓਟ ਲੈਣ ਦਾ ਫਲ ਮਿਲਿਆ ਵੀ ਹੰਕਤਾ ਮਮਤਾ ਦੇ ਜਿਹੜੇ ਬੰਧਨ ਸਨ ਉਹ ਸਾਰੇ ਕੱਟੇ ਗਏ। ਹੁਣ ਬੰਧਨ ਜਿਹੜੇ ਸਨ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਛਟਾ ਦਿੱਤੇ ਹਨ ਸਾਡੇ।
ਹਿਰਦਾ ਜਪ ਪਰਮਾਨੰਦ,
ਕਹਿੰਦੇ ਗੁਰਮੁਖਾ ਤੂੰ ਹੀ ਆਪਣੇ ਭਲੇ ਵਾਸਤੇ ਹਿਰਦੇ ਵਿਚ ਉਸ ਪਰਮ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕਰਿਆ ਕਰ।
ਮਨ ਮਾਹੇ ਸਹੇ ਆਨੰਦ,
ਕੀ ਹੋਵੇਗਾ ਜੀ ਉਸ ਪਰਮਾਤਮਾ ਨੂੰ ਚੇਤੇ ਕਰਨ ਕਰਕੇ, ਕਹਿੰਦੇ ਤੇਰੇ ਮਨ ਨੂੰ ਆਨੰਦ ਆ ਜਾਵੇਗਾ, ਮਨ ਵਿਚ ਆਨੰਦ ਆ ਜਾਵੇਗਾ। ਤੇ ਸਤਸੰਗ ਜੀ ਇਹਦਾ ਅਰਥ ਹੈ ਮਨ ਗਿਆਨ ਵਿਚ ਲੀਨ ਹੋਵੇਗਾ, ਕਿਉਂਕਿ ਪ੍ਰਮਾਤਮਾ ਆਨੰਦ ਸਰੂਪ ਹੈ, ਪ੍ਰਮਾਤਮਾ ਨਾਲ ਭੇਦ ਹੋਣ ਤੋਂ ਆਨੰਦ ਆਵੇਗਾ। ਕਹਿੰਦੇ ਜੇ ਮਨ ਚ ਆਨੰਦ ਆਇਆ ਤੇ ਇਹਦਾ ਅਰਥ ਹੈ ਵੀ ਹੁਣ ਮਨ ਉਸ ਪ੍ਰਮਾਤਮਾ ਵਿਚ ਲੀਨ ਹੋ ਗਿਆ ਹੈ।
ਤਰਨ ਤਰਨ ਹਰ ਸਰਨ,
ਕਹਿੰਦੇ ਨੇ ਸੰਸਾਰ ਤੋਂ ਤਾਰਨ ਵਾਸਤੇ ਸਤਸੰਗ ਜੀ ਓਟ ਆਸਰਾ ਉਸ ਪ੍ਰਮਾਤਮਾ ਦਾ ਹੀ ਹੈ। ਜੇ ਪ੍ਰਮਾਤਮਾ ਦੀ ਸ਼ਰਨ ਲਈ ਜਾਵੇ ਸੰਸਾਰ ਤੋਂ ਤਰ ਜਾਵਾਂਗੇ ਜੀ। ਕਿਉਂ? ਕਿਉਂਕਿ ਉਹਦੇ ਤੋਂ ਬਿਨਾਂ ਸਤਸੰਗ ਜੀ ਹੋਰ ਕੋਈ ਰੱਖਿਆ ਨਹੀਂ ਕਰ ਸਕਦਾ, ਪਾਰ ਨਹੀਂ ਉਤਾਰ ਸਕਦਾ। ਰਾਖਣਹਾਰ ਦਇਆਲ, ਉਹ ਦਇਆ ਕਰਨ ਵਾਲਾ ਰੱਖਣ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੈ, ਜਿਸ ਨੂੰ ਗੁਰੂ ਸਾਹਿਬ ਜੀ ਨੇ ਕਥਨ ਕੀਤਾ, ਜਗ ਦਾਤਾ ਸੋਏ ਭਗਤ ਵਸ਼ਲ ਤੇ ਹਲੋਏ ਜੀਓ। ਜਿਹੜਾ ਸਤਸੰਗ ਜਗਤ ਨੂੰ ਦਾਤਾਂ ਦੇਣ ਵਾਲਾ ਤੇ ਭਗਤਾਂ ਨਾਲ ਪਿਆਰ ਕਰਨ ਵਾਲਾ, ਤਿੰਨਾਂ ਲੋਕਾਂ ਚ ਨਾਮ ਜਪਣ ਵਾਲਿਆਂ ਦੀ ਰੱਖਿਆ ਕਰਦਾ, ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਜੀਓ। ਜਿੰਨਿਆਂ ਦੀ ਸਮਾਈ ਹੋਈ ਸਤਸੰਗ ਜੀ ਗੁਰੂ ਸ਼ਬਦ ਦੀ ਕਮਾਈ ਕਰਨ ਕਰਕੇ ਉਸ ਵਿਚ ਹੋਈ, ਆਪਣੀ ਚਲਾਕੀ ਨਾਲ, ਆਪਣੀ ਚਤਰਾਈ ਨਾਲ, ਆਪਣੀਆਂ ਸਿਆਣਪਾਂ ਨਾਲ ਕੋਈ ਪ੍ਰਮਾਤਮਾ ਨੂੰ ਅਜੇ ਤੱਕ ਨਹੀਂ ਜਾਣ ਸਕਿਆ। ਹਾਂ, ਜਿਹਨੇ ਜਾਣਿਆ ਕਹਿੰਦੇ ਅਵਰ ਉਹ ਨਾ ਜਾਣ ਹੈ, ਸ਼ਬਦ ਗੁਰ ਕੈ ਏਕ ਨਾਮ ਧਿਆਵਹਿ, ਕੋਈ ਹੋਰ ਨਹੀਂ ਜਾਣ ਸਕਦਾ। ਗੁਰੂ ਦੇ ਸ਼ਬਦ ਦਾ ਆਸਰਾ ਲੈਣ ਵਾਲਾ ਜਿਹੜਾ ਸਿਰਫ ਇੱਕ ਨਾਮ ਧਿਆਵੇਗਾ ਉਹ ਪ੍ਰਮਾਤਮਾ ਨੂੰ ਜਾਣ ਲੈਂਦਾ। ਜਿਵੇਂ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ, ਮਹਾਰਾਜ ਜੀ ਦੇ ਬਚਨ ਹੈ ਨਾ, ਕਹਿੰਦੇ ਪ੍ਰਸਾਦ ਨਾਨਕ ਗੁਰੂ ਅੰਗਦ, ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਇਹ ਪ੍ਰਸਾਦ ਤੇ ਕਿਰਪਾ ਮਿਲੀ ਤੇ ਫਿਰ ਪਰਮ ਪਦਵੀ ਪ੍ਰਾਪਤ ਹੋਈ। ਕਿਰਪਾ ਗੁਰੂ ਸਾਹਿਬ ਨੇ ਕਰਨੀ ਹੈ, ਮਿਲਾਵੇਗਾ ਗੁਰੂ ਦਾ ਸ਼ਬਦ ਏ। ਕਹਿੰਦੇ ਪ੍ਰਭ ਮਿਲ, ਪ੍ਰਮਾਤਮਾ ਨੂੰ ਜੇ ਮਿਲਣਾ ਗੁਰਮੰਤ, ਗੁਰੂ ਮੰਤਰ ਹੀ ਸਹਾਇਤਾ ਕਰੇਗਾ ਪ੍ਰਮਾਤਮਾ ਨੂੰ ਮਿਲਣ ਵਾਸਤੇ। ਗੁਰਮੰਤਰ ਦੀ ਕਮਾਈ ਕਰੇਗਾ, ਹਿਰਦੇ ਵਿਚ ਆਨੰਦ ਆਵੇਗਾ, ਸੰਸਾਰ ਤੋਂ ਪਾਰ ਉਤਰ ਜਾਵੇਗਾ।
ਜੀਵਨ ਰੂਪ ਹਰ ਚਰਨ,
ਕਹਿੰਦੇ ਨੇ ਅਸਲ ਵਿਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਜੀਵਨ ਚਰਨ ਹੀ ਗੁਰਮੁਖਾਂ ਦਾ ਜੀਵਨ ਹਨ ਜੀ।
ਸੰਤਨ ਕੀ ਪ੍ਰਾਣ ਆਧਾਰ,
ਫਿਰ ਸੰਤਾਂ ਦੇ ਪ੍ਰਾਣਾਂ ਦਾ ਸਤਸੰਗ ਜੀ ਆਸਰਾ ਹੋ ਪ੍ਰਮਾਤਮਾ। ਸੰਤਨ ਕੇ ਇਹ ਹੈ ਤਾਂ ਸਾਰਿਆਂ ਦੇ ਪ੍ਰਾਣਾਂ ਦਾ ਆਸਰਾ, ਫਿਰ ਮਹਾਰਾਜ ਨੇ ਕੱਲੇ ਸੰਤਾਂ ਦਾ ਹੀ ਕਿਉਂ ਜ਼ਿਕਰ ਕੀਤਾ? ਸੰਤਨ ਕੇ ਪ੍ਰਾਣ ਆਧਾਰ, ਬਾਕੀਆਂ ਦੇ ਪ੍ਰਾਣਾਂ ਦਾ ਆਸਰਾ ਕੌਣ ਹੈ? ਬਾਕੀਆਂ ਦੇ ਪ੍ਰਾਣ ਕਿਸ ਦੀ ਕਲਾ ਕਰਕੇ ਚੱਲਦੇ ਨੇ? ਬਾਕੀਆਂ ਨੂੰ ਪ੍ਰਾਣਾਂ ਦੀ ਸਵਾਸਾਂ ਦੀ ਦਾਤ ਕਿਹਨੇ ਦਿੱਤੀ ਹੈ? ਦਿੱਤੀ ਤਾਂ ਸਾਰਿਆਂ ਨੂੰ ਪ੍ਰਮਾਤਮਾ ਨੇ ਹੀ ਹੈ, ਸਾਰਿਆਂ ਦਾ ਹੀ ਆਸਰਾ ਸਤਸੰਗ ਜੀ ਸਵਾਸਾਂ ਦਾ ਅਕਾਲ ਪੁਰਖ ਹੀ ਹੈ, ਪਰ ਜ਼ਿਕਰ ਸਿਰਫ ਇੱਥੇ ਸੰਤਾਂ ਦਾ ਹੀ ਕੀਤਾ। ਕਿਉਂ? ਕਿਉਂਕਿ ਸਿਰਫ ਸਤਸੰਗ ਜੀ ਸੰਤ ਇਸ ਗੱਲ ਨੂੰ ਮੰਨਦੇ ਹੈ ਵੀ ਸਾਡੇ ਪ੍ਰਾਣਾਂ ਦਾ ਆਸਰਾ ਪ੍ਰਮਾਤਮਾ, ਬਾਕੀ ਲੋਕਾਂ ਦੇ ਅਨੁਭਵ ਚ ਇਹ ਗੱਲ ਅਜੇ ਨਹੀਂ ਆਈ ਕਿ ਪ੍ਰਮਾਤਮਾ ਆਸਰਾ, ਬਾਕੀ ਕਿਸੇ ਨੇ ਕਿਸੇ ਦਾ ਆਸਰਾ ਤੱਕਿਆ, ਕਿਸੇ ਨੇ ਕਿਸੇ ਦਾ ਆਸਰਾ ਤੱਕਿਆ, ਕੋਈ ਕਿਤੇ ਕਿਸੇ ਦੀ ਓਟ ਲਈ ਬੈਠਾ। ਆਪਾਂ ਸੁਣ ਲੈਂਦੇ ਹਾਂ, ਇਹ ਸਤਸੰਗ ਜੀ ਇੱਕ ਬਹੁਤ ਔਖੀ ਘਾਟੀ ਹੈ ਵੀ ਇੰਨੀ ਵਾਰ ਸੁਣਨ ਤੋਂ ਬਾਅਦ ਵੀ ਜਦੋਂ ਬੰਦੇ ਨੂੰ ਕੋਈ ਕੰਮ ਪਵੇ ਤੇ ਫਿਰ ਅੱਖੀ ਪਲਾਈ ਹੱਥ ਜ਼ਰੂਰ ਮਾਰੇਗਾ, ਕਦੀ ਕਿਤੇ ਜਾਵੇਗਾ ਕਦੀ ਕਿਤੇ। ਰੋਜ਼ ਸੁਣੀ ਜਾਏ ਨਾ ਰੋਜ਼ ਵੀ ਪਰਮਾਤਮਾ ਤੋਂ ਬਿਨਾਂ ਕੋਈ ਤੇਰਾ ਆਸਰਾ ਨਹੀਂ, ਗੁਰੂ ਤੋਂ ਵੱਡਾ ਕੋਈ ਨਹੀਂ, ਜਦੋਂ ਬਾਂਹ ਫੜੀ ਤੇਰੀ ਮਹਾਰਾਜ ਨੇ ਹੀ ਫੜਨੀ ਹੈ। ਸੁਣੀ ਵੀ ਜਾਵੇਗਾ, ਆਖੀ ਵੀ ਜਾਵੇਗਾ, ਹਾਂ ਹਾਂ ਮਹਾਰਾਜ ਜੀ ਨੇ ਵੱਡੇ, ਮਹਾਰਾਜ ਜੀ ਨੇ ਵੱਡੇ, ਮਹਾਰਾਜ ਦਾ ਹੀ ਆਸਰਾ, ਗੁਰੂ ਸਾਹਿਬ ਦਾ ਆਸਰਾ। ਪਰ ਜਦੋਂ ਪੈ ਗਿਆ ਕੋਈ ਕੰਮ, ਉਦੋਂ ਸਾਧ ਸੰਗਤ ਸਾਰੇ ਪਾਸੇ ਬੰਦੇ ਨੇ ਜਾਣਾ ਹੁੰਦਾ, ਉਦੋਂ ਮਨ ਧੀਰਜ ਨਹੀਂ ਕਰਦਾ ਵੀ ਗੁਰੂ ਤੇ ਗੱਲ ਛੱਡ ਛੱਡਾ। ਫਿਰ ਜਾਵੇਗਾ ਸਾਰੇ ਪਾਸੇ, ਜਿੱਥੋਂ ਕੋਈ ਥੋੜੀ ਬਹੁਤੀ ਆਸ ਦੀ ਕਿਰਨ ਦਿਖਾਈ ਦੇਵੇ ਉੱਥੇ ਹੀ ਸਾਧ ਸੰਗਤ ਜੀ ਫਿਰ ਯਤਨ ਕਰਦਾ। ਪਰ ਅਸਲ ਵਿੱਚ ਪਾਰ ਉਤਾਰਾ ਉਦੋਂ ਹੁੰਦਾ ਜਦੋਂ ਬਾਕੀ ਸਾਰੀਆਂ ਓਟਾਂ ਛੱਡ ਕੇ ਗੁਰੂ ਦਾ ਆਸਰਾ ਲਵੇ। ਸਿਆਣਿਆਂ ਇੱਕ ਪ੍ਰਮਾਣ ਦਿੱਤਾ, ਕਹਿੰਦੇ ਬੰਦਾ ਜੰਗਲ ਵਿੱਚ ਫਸ ਜਾਵੇ, ਹੋਵੇ ਇਕੱਲਾ, ਉਧਰੋਂ ਆ ਜਾਵੇ ਸਾਧ ਸੰਗਤ ਜੀ ਕੋਈ ਸ਼ੇਰ, ਉਹ ਸ਼ੇਰ ਹੁਣ ਪੱਕਾ ਹੀ ਪਤਾ ਵੀ ਇਹਦੇ ਤੇ ਹਮਲਾ ਕਰੇਗਾ, ਬਖਸ਼ਣ ਨਹੀਂ ਲੱਗਾ ਮਾਰ ਦੇਵੇਗਾ। ਪਹਿਲਾਂ ਬੰਦਾ ਛੇਤੀ ਛੇਤੀ ਆਸਾ ਪਾਸਾ ਦੇਖਦਾ, ਕਿਸੇ ਪਾਸੇ ਭੱਜ ਜਾਵਾਂ, ਕਿਤੇ ਲੁਕ ਜਾਵਾਂ, ਕੋਈ ਓਟ ਲੈ ਲਵਾਂ, ਭੱਜ ਕੇ ਰੁੱਖ ਉੱਤੇ ਚੜ ਜਾਵਾਂ। ਜਦੋਂ ਕੁਛ ਨਹੀਂ ਦਿਸਦਾ ਵੀ ਰੁੱਖ ਵੀ ਲੱਗ ਗਏ ਕੋਈ ਨਹੀਂ, ਇਹਨੇ ਹੁਣ ਭੱਜਣ ਵੀ ਨਹੀਂ ਦੇਣਾ, ਓਟ ਵੀ ਕੋਈ ਨਹੀਂ ਹੈ, ਲੁਕ ਵੀ ਨਹੀਂ ਸਕਦਾ, ਜਦੋਂ ਸਾਰੇ ਪਾਸਿਓਂ ਦਿਸ ਪਏ ਨਾ ਵੀ ਹੁਣ ਕਿਸੇ ਤਰ੍ਹਾਂ ਮੈਂ ਬਚ ਸਕਦਾ ਹੀ ਨਹੀਂ, ਉਦੋਂ ਸਾਧ ਸੰਗਤ ਜੀ ਇਕਦਮ ਫਿਰ ਪਰਮਾਤਮਾ ਚੇਤੇ ਆਉਂਦਾ ਵੀ ਹੁਣ ਤੇਰੇ ਤੋਂ ਬਿਨਾਂ ਕੋਈ ਨਹੀਂ। ਪਹਿਲਾਂ ਯਤਨ ਕਰਦਾ ਵੀ ਲੋਕ ਹੀ ਜਾਵਾਂ, ਕਿਤੇ ਭੱਜ ਹੀ ਜਾਵਾਂ, ਕਿਸੇ ਦਰਖਤ ਉੱਤੇ ਚੜ ਜਾਵਾਂ, ਕੋਈ ਹਥਿਆਰ ਫੜ ਲਵਾਂ। ਜਦੋਂ ਕੋਈ ਪੇਸ਼ ਨਹੀਂ ਜਾਂਦੀ ਫਿਰ ਸਾਰੇ ਆਸਰੇ ਜਦੋਂ ਮੁੱਕ ਜਾਂਦੇ ਤੇ ਫਿਰ ਇੱਕ ਉਹ ਹੀ ਚੇਤੇ ਆਉਂਦਾ ਵੀ ਹੁਣ ਤੂੰ ਬਚਾ ਲੈ ਤਾਂ ਬਚਾ ਲੈ, ਉਵੇਂ ਨਹੀਂ ਬਚ ਸਕਦਾ। ਤੇ ਫਿਰ ਪਰਮਾਤਮਾ ਬਚਾ, ਉਹਨੂੰ ਪਤਾ ਵੀ ਹੁਣ ਸਾਰੇ ਆਸਰੇ ਛੱਡ ਕੇ ਆਇਆ ਇਹ। ਇਹ ਅਨੁਭਵ ਸਿਰਫ ਸੰਤਾਂ ਨੂੰ ਹੋਇਆ, ਇਸ ਕਰਕੇ ਜ਼ਿਕਰ ਵੀ ਸੰਤਾਂ ਦਾ ਹੀ ਕੀਤਾ। ਆਸਰਾ ਤਾਂ ਸਾਰਿਆਂ ਦੇ ਪ੍ਰਾਣਾਂ ਦਾ ਪਰਮਾਤਮਾ ਹੀ ਹੈ, ਪਰ ਕਹਿੰਦੇ ਸੰਤਨ ਕੇ ਪ੍ਰਾਣ ਆਧਾਰ। ਸੰਤਾਂ ਨੇ ਇਸ ਗੱਲ ਨੂੰ ਅਨੁਭਵ ਕਰ ਲਿਆ, ਉਹਨਾਂ ਮਨੋਂ ਇਸ ਗੱਲ ਨੂੰ ਮੰਨ ਲਿਆ ਕਿ ਪ੍ਰਾਣਾਂ ਦਾ ਆਸਰਾ ਉਹ ਪਰਮਾਤਮਾ, ਹੋਰ ਕੋਈ ਨਹੀਂ ਜੀ।
ਉੱਚੇ ਤੇ ਉੱਚਿਆਂ ਪਾਰ,
ਫਿਰ ਕਹਿੰਦੇ ਉਹ ਪ੍ਰਾਣਾਂ ਦਾ ਆਸਰਾ ਪਰਮਾਤਮਾ ਜਿਹੜਾ ਉੱਚਿਆਂ ਤੋਂ ਉੱਚਾ, ਕੁਝ ਸਤਸੰਗ ਦੀ ਅਵਸਥਾ ਕਰਕੇ ਉੱਚੇ ਨੇ, ਕੁਝ ਗਿਆਨ ਕਰਕੇ ਉੱਚੇ ਨੇ, ਕੁਝ ਮਾਇਆ ਕਰਕੇ ਉੱਚੇ ਨੇ, ਕੁਝ ਕਿਸੇ ਨਾਲ ਸੰਬੰਧ ਕਰਕੇ ਉੱਚੇ ਨੇ, ਪਰ ਉਹ ਸਾਰਿਆਂ ਉੱਚਿਆਂ ਤੋਂ ਵੀ ਉੱਚਾ, ਕੋਈ ਰਾਜ ਗੱਦੀਆਂ ਕਰਕੇ ਉੱਚੇ ਹੈ, ਉੱਚਿਆਂ ਤੋਂ ਵੀ ਉੱਚਾ ਸਾਧ ਸੰਗਤ ਜੀ ਪਰਮਾਤਮਾ ਕਿੰਨਾ ਕੁ ਉੱਚਾ ਅਪਾਰ। ਕਹਿੰਦੇ ਪਾਰਾਵਾਰ ਨਹੀਂ ਪੈਂਦਾ ਇਸ ਗੱਲ ਦਾ।
ਸਮਤ ਸਾਰ ਜਿਤ ਹਰ ਸਿਮਰੀ ਜਾਏ,
ਕਹਿੰਦੇ ਮਹਾਰਾਜ ਸਾਡੀ ਅਰਦਾਸ ਹੈ ਐਸੀ ਮਤ ਸਾਨੂੰ ਦੇ ਜਿਸ ਕਰਕੇ ਅਸੀਂ ਤੇਰਾ ਸਿਮਰਨ ਕਰ ਸਕੀਏ। ਸੁਮਤ ਸਾਰ ਜਿਤ ਹਰ ਸਿਮਰੀ ਜਾਏ, ਐਸੀ ਮਤ, ਸਾਰ ਹੁੰਦੀ ਸ੍ਰੇਸ਼ਟ, ਉਹ ਸ੍ਰੇਸ਼ਟ ਮਤ ਦਿਓ ਮਹਾਰਾਜ ਮੈਨੂੰ ਜਿਸ ਕਰਕੇ ਅਸੀਂ ਤੁਹਾਡਾ ਸਿਮਰਨ ਕਰ ਸਕੀਏ।
ਕਰ ਕਿਰਪਾ ਜਿਸਿਆ ਪੀਤੀ ਜਾਏ,
ਹਾਂ ਤੂੰ ਆਪ ਕਿਰਪਾ ਕਰਕੇ ਦੇਵੇਂਗਾ ਤੇ ਫਿਰ ਤੈਨੂੰ ਅਸੀਂ ਚੇਤੇ ਕਰ ਸਕਦੇ ਹਾਂ। ਮਤ ਜਿਹੜੀ ਪਹਿਲਾਂ ਸਾਡੇ ਕੋਲ ਹੈ, ਭਾਵੇਂ ਉਹਨੂੰ ਅਸੀਂ ਸ੍ਰੇਸ਼ਟ ਹੀ ਮੰਨੀ ਬੈਠੀਏ, ਜਿੰਨੀ ਦੇਰ ਉਹਦੇ ਵਿੱਚ ਤੇਰੀ ਕਿਰਪਾ ਸ਼ਾਮਿਲ ਨਹੀਂ ਹੁੰਦੀ ਤੈਨੂੰ ਨਾ ਰਾਧ ਸਕਾਂਗੇ। ਤੂੰ ਕਿਰਪਾ ਕਰਕੇ ਜਿਹਨੂੰ ਸ੍ਰੇਸ਼ਟ ਮਤ ਦੇਵੇਂ ਉਹ ਤੈਨੂੰ ਚੇਤੇ ਕਰਦਾ ਹੈ।
ਸੁਖ ਸਹਿਜ ਆਨੰਦ ਹਰ ਨਾਉ,
ਉਹ ਸਾਧ ਸੰਗਤ ਜੀ ਆਨੰਦ ਦਾ, ਸੁਖ ਦਾ, ਸ਼ਾਂਤੀ ਦਾ ਸੋਮਾ ਹੈ ਕੌਣ? ਹਰ ਨਾਉ, ਹਰੀ ਦਾ, ਅਕਾਲ ਪੁਰਖ ਦਾ ਜੋ ਨਾਮ ਹੈ, ਸੁਖ ਦੇਣ ਵਾਲਾ, ਆਨੰਦ ਦੇਣ ਵਾਲਾ, ਸ਼ਾਂਤੀ ਦੇਣ ਵਾਲਾ, ਬਖਸ਼ਣ ਵਾਲਾ ਹੈ।
ਨਾਨਕ ਜਪਿਆ ਗੁਰ ਮਿਲੂ ਨਾਉ,
ਜਿਹਨਾਂ ਜਿਹਨਾਂ ਨੇ ਸਾਧ ਸੰਗਤ ਜੀ ਜਪਿਆ, ਕਹਿੰਦੇ ਗੁਰੂ ਨੂੰ ਮਿਲ ਕੇ ਜਪਿਆ। ਨਾਮ ਜਪਣ ਦੀ ਇਹ ਦਾਤ ਗੁਰੂ ਤੋਂ ਨਾਮ ਦੀ ਲੈ ਕੇ, ਫਿਰ ਜਪਣ ਦਾ ਬਲ ਗੁਰੂ ਤੋਂ ਲੈ ਕੇ ਜਪਿਆ, ਜਿਹਨਾਂ ਗੁਰਮੁਖਾਂ ਨੇ ਜਪਿਆ ਅੱਜ ਤੱਕ।
ਰਾਮ ਕਲੀ ਮਹੱਲਾ ਪੰਜਵਾ, ਸਗਲ ਸਿਆਣਪ ਛੱਡ,
ਕਹਿੰਦੇ ਸਾਰੀਆਂ ਸਿਆਣਪਾਂ ਛੱਡ ਦੇ ਭਾਈ, ਕਿਉਂਕਿ ਸਿਆਣਪ ਜਿਹੜੀ ਸਾਧ ਸੰਗਤ ਜੀ, ਜਾਂ ਤਾਂ ਸਿਆਣਪ ਇਹ ਅਨੁਭਵ ਕਰਾਵੇਗੀ ਵੀ ਪਰਮਾਤਮਾ ਹੈ ਹੀ ਕੋਈ ਨੀ, ਜਾਂ ਫਿਰ ਸਿਆਣਪ ਇਹ ਉਕਤੀ ਜੁਗਤੀ ਸਾਧ ਸੰਗਤ ਜੀ ਪੈਦਾ ਕਰੇਗੀ ਵੀ ਗੁਰੂ ਦੀ ਮੈਨੂੰ ਕੀ ਲੋੜ ਹੈ, ਸਾਰੇ ਪਦਾਰਥ ਮੇਰੇ ਕੋਲ ਨੇ, ਆਪਣੀ ਅਕਲ ਕਰਕੇ ਹੀ ਬਣਾਏ, ਇਸ ਲਈ ਗੁਰੂ ਦੀ ਜ਼ਰੂਰਤ ਹੀ ਕੋਈ ਨੀ। ਕਹਿੰਦੇ ਇਹ ਸਿਆਣਪਾਂ ਛੱਡ ਦੇ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਇਹ ਨਾਲ ਨੀ ਤੇਰੇ ਜਾਣਗੀਆਂ, ਇਸ ਲਈ ਇਹ ਸਿਆਣਪਾਂ ਗੁਰੂ ਅੱਗੇ ਨਾ ਲੈ ਕੇ ਆਇਆ ਕਰ। ਤੂੰ
ਕਰ ਸੇਵਾ ਸੇਵਕ ਸਾਜ,
ਕਹਿੰਦੇ ਨੇ ਸੇਵਕ ਬਣ ਕੇ ਸੇਵਾ ਕਰ, ਪਰਮਾਤਮਾ ਦੀ ਸਿਆਣਪ ਨਾ ਕਰ। ਜਿਵੇਂ ਸਤਸੰਗ ਜੀ ਜਿਹੜਾ ਸਿਆਣਾ ਪੁੱਤਰ ਹੋਵੇ ਨਾ ਮਾਤਾ ਦਾ, ਸਿਆਣਾ ਉਹਦਾ ਬਹੁਤਾ ਫਿਕਰ ਨੀ ਮਾਂ ਕਰਦੀ, ਉਹਨਾਂ ਨੂੰ ਉਹਨੂੰ ਪਤਾ ਹੁੰਦਾ ਵੀ ਇਹਨੇ ਆਪੇ ਹੀ ਸਿਆਣਾ, ਆਪੇ ਪ੍ਰਸ਼ਾਦਾ ਫੜ ਕੇ ਛਕ ਲੈਣਾ, ਆਪੇ ਪਾਣੀ ਪੀ ਲਵੇਗਾ, ਧੁੱਪ ਛਾਂ ਦਾ ਖਿਆਲ ਵੀ ਆਪੇ ਹੀ ਕਰ ਲਏਗਾ, ਕਿਉਂਕਿ ਵੱਡਾ ਇਹ ਸਿਆਣਾ, ਇਹ ਸਰਦੀ ਤੋਂ ਬਚਣ ਲਈ ਗਰਮ ਵਸਤਰ ਵੀ ਆਪੇ ਹੀ ਪਾ ਲਏਗਾ। ਪਰ ਜਿਹੜਾ ਪੁੱਤਰ ਅਜੇ ਮਾਂ ਦੀ ਗੋਦ ਵਿੱਚ ਹੈ, ਜਿਹੜਾ ਅਜੇ ਬਹੁਤਾ ਸਿਆਣਾ ਨਹੀਂ, ਉਹਦਾ ਸਾਰਾ ਖਿਆਲ ਮਾਤਾ ਆਪ ਹੀ ਰੱਖਦੀ ਹੈ ਵੀ ਇਹਨੇ ਕਦੋਂ ਦੁੱਧ ਪੀਣਾ, ਇਹ ਕਦੋਂ ਜਾਗੇਗਾ, ਇਹਨੇ ਕਦੋਂ ਸੌਣਾ, ਇਹਦੀ ਸਰਦੀ ਦਾ, ਗਰਮੀ ਦਾ, ਉਹਦੇ ਇਸ਼ਨਾਨ ਦਾ ਸਾਰਾ ਫਿਕਰ ਮਾਂ ਨੂੰ ਹੀ ਹੁੰਦਾ, ਕਿਉਂਕਿ ਉਹ ਸਿਆਣਾ ਨਹੀਂ ਨਾ। ਸਿਆਣੇ ਦਾ ਤਾਂ ਥੋੜਾ ਜਿਹਾ ਬੇਫਿਕਰ ਹੋ ਜਾਂਦੀ ਮਾਂ ਵੀ ਚਲੋ ਕੋਈ ਨੀ ਆਪੇ ਕਰ ਲੇਗਾ, ਆਪੇ ਛਕ ਲੇਗਾ ਜਦੋਂ ਭੁੱਖ ਲੱਗੇ। ਜਿਹੜਾ ਅਜੇ ਸਿਆਣਾ ਨਹੀਂ ਗੋਦ ਵਿੱਚ ਹੈ ਉਹਦੀ ਚਿੰਤਾ ਸਾਰੀ ਮਾਂ ਨੂੰ ਹੀ ਆ ਵੀ ਇਹਨੂੰ ਕਦੋਂ ਖਵਾਉਣਾ ਪਿਆਉਣਾ। ਪਰ ਜੇ ਕਿਤੇ ਮਾਂ ਸਾਧ ਸੰਗਤ ਜੀ ਥੋੜੀ ਕੁ ਵੇਸਲੀ ਹੋ ਜਾਵੇ ਤੇ ਬੱਚੇ ਕੋਲੇ ਇੱਕ ਫਿਰ ਬਹੁਤ ਸਾਧ ਸੰਗਤ ਜੀ ਵਿਧੀ ਆ ਤਕੜੀ ਮਾਂ ਨੂੰ ਆਪਣੇ ਕੋਲ ਬੁਲਾਉਣ ਦੀ। ਗੋਦ ਵਾਲਾ ਬੱਚਾ ਉਹਨੂੰ ਮਾਂ ਨੇ ਪਾਇਆ ਹੋਵੇ ਪਾਲਣੇ ਵਿੱਚ, ਪੰਘੂੜੇ ਚ ਜਾਂ ਮੰਜੇ ਤੇ ਪਾਇਆ, ਮਾਂ ਕੋਈ ਕੰਮ ਕਰਦੀ ਆ ਤੇ ਬੱਚਾ ਸਾਧ ਸੰਗਤ ਜੀ ਫਿਰ ਜਦੋਂ ਉਹਦਾ ਚਿੱਤ ਕਰੇ ਨਾ ਵੀ ਹੁਣ ਮਾਂ ਮੇਰੇ ਵੱਲ ਆਵੇ, ਉਹਦੇ ਵਿੱਚ ਇਹ ਤਾਂ ਨੀ ਤਾਕਤ ਵੀ ਆਵਾਜ਼ ਮਾਰ ਲਵੇ ਜੇ ਛੋਟਾ ਬੋਲ ਨੀ ਸਕਦਾ, ਇਹ ਵੀ ਨੀ ਉਹਦੇ ਵਿੱਚ ਬਲ ਵੀ ਉੱਠ ਕੇ ਮਾਂ ਕੋਲ ਚਲਿਆ ਜਾਵੇ, ਤੇ ਇੰਨੀ ਵੀ ਸਾਧ ਸੰਗਤ ਜੀ ਉਹਦੇ ਵਿੱਚ ਸ਼ਕਤੀ ਨਹੀਂ ਵੀ ਮਾਂ ਨੂੰ ਖਿੱਚ ਕੇ ਆਪਣੇ ਕੋਲ ਕਰ ਲਵੇ, ਕਿਉਂਕਿ ਉਹ ਤਾਂ ਅਜੇ ਬਿਲਕੁਲ ਛੋਟਾ, ਨਾ ਬੋਲ ਸਕਦਾ, ਨਾ ਉੱਠ ਕੇ ਜਾ ਸਕਦਾ, ਨਾ ਮਾਂ ਨੂੰ ਆਵਾਜ਼ ਮਾਰ ਸਕਦਾ। ਫਿਰ ਉਹਦੇ ਕੋਲ ਇੱਕ ਤਰੀਕਾ ਪਰਮਾਤਮਾ ਨੇ ਦਿੱਤਾ, ਉਹ ਸਾਧ ਸੰਗਤ ਜੀ ਆਪਣੇ ਬੁੱਲ ਢਿੱਲੇ ਕਰਦਾ, ਥੋੜੇ ਕੁ ਮਾੜਾ ਜਿਹਾ ਰੋਣਾ ਸ਼ੁਰੂ ਕਰਦਾ, ਇੱਕਦਮ ਮਾਂ ਦਾ ਖਿਆਲ ਉਹਦੇ ਵੱਲ ਜਾਵੇਗਾ। ਸਾਰੇ ਕੰਮ ਛੱਡ ਕੇ ਪਹਿਲਾਂ ਭੱਜ ਕੇ ਆਣ ਕੇ ਉਹਨੂੰ ਫੜਦੀ ਹੈ, ਉਹਨੂੰ ਦੁੱਧ ਪਿਆਉਂਦੀ ਹੈ, ਉਹਨੂੰ ਪਿਆਰ ਕਰਦੀ ਹੈ, ਉਹਨੂੰ ਚੁੱਪ ਕਰਾਵੇਗੀ, ਕਿਉਂਕਿ ਉਹਦੇ ਬੁੱਲ ਢਿੱਲੇ ਮਾਂ ਨਹੀਂ ਦੇਖ ਸਕਦੀ। ਇਹ ਪਰਮਾਤਮਾ ਨੇ ਉਹਨੂੰ ਵਿਧੀ ਦੇ ਦਿੱਤੀ, ਕਿਉਂ ਅਜੇ ਕੋਈ ਬੋਲਣ ਦੀ ਤਾਕਤ ਨਹੀਂ, ਚੱਲਣ ਫਿਰਨ ਦੀ ਨਹੀਂ, ਉੱਠ ਕੇ ਨਹੀਂ ਜਾ ਸਕਦਾ, ਮਾਂ ਨੂੰ ਆਵਾਜ਼ ਨਹੀਂ ਮਾਰ ਸਕਦਾ। ਇੱਕੋ ਹੀ ਤਰੀਕਾ ਵੀ ਜੇ ਤੈਨੂੰ ਮਾਂ ਚੇਤੇ ਆਈ ਤੇ ਥੋੜਾ ਜਿਹਾ ਬੁੱਲ ਢਿੱਲੇ ਕਰ ਲਾ, ਬੱਚੀ ਆਵੇਗੀ ਆਪੇ ਤੇਰੇ ਵੱਲੇ, ਕਿਉਂ ਛੋਟਾ ਨਾ, ਛੋਟੇ ਦੀ ਸਾਰੀ ਚਿੰਤਾ ਉਹਨੂੰ ਆਪ ਹੈ। ਇਸ ਲਈ ਕਹਿੰਦੇ ਸਿਆਣਾ ਨਾ ਬਣ ਗੁਰੂ ਅੱਗੇ, ਤੋ ਮਾਤ ਪਿਤਾ ਹਮ ਬਾਰਕ ਤੇਰੇ ਤੇਰੇ ਬੱਚੇ ਆ ਪਰ ਸਿਆਣੇ ਨਹੀਂ ਛੋਟੇ। ਇਸ ਲਈ ਕਹਿੰਦੇ ਸਿਆਣਪ ਗੁਰੂ ਅੱਗੇ ਨਾ ਚੱਲੇਗੀ, ਇਹਨੂੰ ਛੱਡਦੇ ਸਗਲ ਸਿਆਣਪ ਛਾੜ। ਪੰਜਵੇਂ ਪਾਤਸ਼ਾਹ ਜੀ ਨੇ ਸੁਖਣੀ ਸਾਹਿਬ ਚ ਬਚਨ ਕੀਤੇ ਨੇ, ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ। ਕਹਿੰਦੇ ਸਾਰੀ ਸਿਆਣਪ ਛੱਡ ਦੇ ਤੇ ਇੱਕ ਪਰਮਾਤਮਾ ਨੂੰ ਚੇਤੇ ਕਰ, ਜਿਸ ਕਰਕੇ ਤੇਰੇ ਦੁੱਖ ਭਰਮ ਸਾਰੇ ਚਲੇ ਜਾਣਗੇ। ਗੁਰੂ ਅੱਗੇ ਚਤਰਾਈਆਂ ਨਹੀਂ ਚੱਲਦੀਆਂ, ਇਸ ਲਈ ਆਖਿਆ ਪਾਈਏ ਸਿਆਣਪਾਂ ਛੱਡ ਤੇ ਸੇਵਕ ਬਣ ਕੇ ਸੇਵਾ ਕਰ ਉਸ ਪਰਮੇਸ਼ਰ ਦੀ।
ਆਪਣਾ ਆਪ ਸਗਲ ਮਿਟਾਏ,
ਆਪਣਾ ਆਪਾ ਸਾਰਾ ਖਤਮ ਕਰ ਦੇ, ਆਪਣੀ ਹੋਂਦ ਆਪਣਾ ਹੰਕਾਰ, ਕਿਸੇ ਗੱਲ ਦਾ ਵੀ ਭਾਵੇਂ ਹੰਕਾਰ ਹੈ ਇਹ ਮਿਟਾ ਦੇ ਤੂੰ ਸਾਰਾ ਆਪਣੇ ਅੰਦਰੋਂ।
ਮਨ ਚਿੰਦੇ ਸਹੀ ਬਣ ਪਾਏ,
ਫਿਰ ਕੀ ਹੋਵੇਗਾ ਮਹਾਰਾਜ ਜੇ ਮੈਂ ਸਿਆਣਪ ਛੱਡ ਦੇਵਾਂ ਆਪਾਂ ਮਿਟਾ ਦੇਵਾਂ? ਕਹਿੰਦੇ ਮਨ ਚਿੰਦੇ ਫਲਾਂ ਦੀ ਪ੍ਰਾਪਤੀ ਕਰੇਗਾ, ਜਿਸ ਫਲ ਦੀ ਵੀ ਕਲਪਨਾ ਤੇਰਾ ਮਨ ਕਰਦਾ ਪ੍ਰਾਪਤ ਹੋਵੇਗਾ ਤੈਨੂੰ।
ਉਹ ਸਾਵਧਾਨ ਆਪਣੇ ਗੁਰਸਿਆ,
ਫਿਰ ਕਹਿੰਦੇ ਸਾਵਧਾਨ ਹੋ ਜਦੋਂ ਆਪਣੇ ਗੁਰੂ ਨੂੰ ਤੂੰ ਚੇਤੇ ਕਰਨਾ। ਕਾਰਜ ਭਾਵੇਂ ਸਾਧ ਸੰਗਤ ਜੀ ਦੁਨਿਆਈ ਹੋਵੇ ਤੇ ਭਾਵੇਂ ਪਰਮਾਰਥਕ, ਸਾਵਧਾਨਤਾ ਤੋਂ ਬਿਨਾਂ ਨਹੀਂ ਹੁੰਦਾ ਕਦੇ। ਸਾਵਧਾਨਤਾ ਸੂਈ ਵਿੱਚ ਤਾਗਾ ਵੀ ਪਾਉਣਾ ਹੋਵੇ ਤੇ ਮਨ ਨੂੰ ਇਕਾਗਰ ਕਰਨਾ ਪੈਂਦਾ। ਬਿਲਕੁਲ ਸਾਵਧਾਨ ਬੰਦਾ ਨਾ ਹੋਵੇ ਤੇ ਸੂਈ ਚ ਸਾਧ ਸੰਗਤ ਜੀ ਤਾਗਾ ਨਹੀਂ ਪਾ ਸਕਦਾ। ਦੁਨੀਆਂ ਦੇ ਕੰਮ ਕਰਨ ਲਈ ਵੀ ਸਾਵਧਾਨ ਹੋਣਾ ਪੈਂਦਾ, ਮਨ ਦੀ ਇਕਾਗਰਤਾ ਬਣਾਉਣੀ ਪੈਂਦੀ। ਕਹਿੰਦੇ ਇੱਥੇ ਤੇ ਗੱਲ ਹੀ ਗੁਰੂ ਦੀ ਪਰਮਾਤਮਾ ਦੀ, ਜਦੋਂ ਉਹਨੂੰ ਚੇਤੇ ਕਰਨਾ ਸਾਵਧਾਨ ਹੋ ਜਾ, ਸਚੇਤ ਹੋ ਜਾ। ਉਹ ਸਾਵਧਾਨ ਆਪਣੇ ਗੁਰਸਿਓ ਕੰਮ, ਕਹਿੰਦੇ ਭਾਵੇਂ ਹੁਣ ਪਰਮਾਰਥ ਦਾ ਤੇ ਭਾਵੇਂ ਸੰਸਾਰ ਦਾ ਵਿਹਾਰਕ, ਸਾਵਧਾਨਤਾ ਜ਼ਰੂਰੀ ਹੈ। ਸਾਵਧਾਨਤਾ ਤੋਂ ਬਿਨਾਂ ਸਾਧ ਸੰਗਤ ਜੀ ਸੰਸਾਰੀ ਕੰਮ ਵੀ ਕਈ ਵਾਰੀ ਸਵਰਣ ਦੀ ਥਾਂ ਤੇ ਵਿਗੜ ਜਾਵੇਗਾ। ਇਸ ਲਈ ਕਹਿੰਦੇ ਜੇ ਪਰਮਾਤਮਾ ਨੂੰ ਗੁਰੂ ਨੂੰ ਵੀ ਚੇਤੇ ਕਰਨਾ ਤੇ ਸਾਵਧਾਨ ਹੋ ਕੇ ਕਰ। ਤੂੰ
ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲਨ ਦਾਨ ਗੁਰਸਿਓ,
ਸਭ ਤੇਰੀਆਂ ਆਸਾ ਮਨਸਾ ਪੂਰਨ ਹੋਣਗੀਆਂ ਤੇ ਗੁਰੂ ਤੋਂ ਜਿਹੜਾ ਖਜ਼ਾਨਾ ਨਾ ਬਖਸ਼ਾਂ ਦਾ ਨਾਮ ਉਹ ਪ੍ਰਾਪਤ ਕਰ ਲਵੇਗਾ। ਆਸਾ ਮਨਸਾ ਪੂਰਨ ਹੋਵੇ, ਆਸਾ ਹੁੰਦੀ ਦੀਰਘ ਕਾਲ ਦੀ, ਮਨਸਾ ਖਿਣ ਖਿਣ ਕਾਲ ਦੀ। ਆਸਾ ਲੰਮੇ ਚਿਰ ਦੀ ਲੱਗੇ ਤੇ ਮਨਸਾ ਜਿਹੜੀ ਇਕਦਮ ਪੈਦਾ ਹੋਈ ਮਨ ਚ, ਕਹਿੰਦੇ ਸਭ ਆਸਾ ਮਨਸਾ ਪੂਰੀਆਂ ਹੋ ਜਾਣਗੀਆਂ, ਗੁਰੂ ਤੋਂ ਬਖਸ਼ਾਂ ਪ੍ਰਾਪਤ ਕਰ ਲਵੇਗਾ ਤੂੰ।
ਰਹਾਉ
ਬਸਰਾਮ ਦੇ ਕੇ ਮਹਾਰਾਜ ਕਿਰਪਾ ਕਰਦੇ ਹਨ।
ਦੂਜਾ ਨਹੀਂ ਜਾਣੈ ਕੋਈ,
ਕੋਈ ਦੂਜਾ ਸਾਧ ਸੰਗਤ ਜੀ ਉਸ ਪਰਮਾਤਮਾ ਨੂੰ ਜਾਣ ਨਹੀਂ ਸਕਦਾ।
ਸਤਿਗੁਰ ਨਿਰੰਜਨ ਸੋਏ,
ਕੌਣ ਜਾਣ ਸਕਦਾ ਫਿਰ ਦੂਜਾ ਕਿਹਨੂੰ ਆਖਿਆ? ਕਹਿੰਦੇ ਜਾਣ ਸਕਦਾ ਉਹ ਜਿਹੜਾ ਸਤਿਗੁਰੂ ਜੀ ਦੇ ਲੜ ਲੱਗੇ, ਗੁਰੂ ਦੇ ਚਰਨੀ ਲੱਗਣ ਵਾਲਾ ਜਾਣ ਸਕਦਾ, ਦੂਜਾ ਕੋਈ ਪਰਮਾਤਮਾ ਨੂੰ ਨਹੀਂ ਜਾਣ ਸਕਦਾ। ਇਸ ਕਰਕੇ ਕਹਿੰਦੇ ਨੇ ਉਹ ਮਾਇਆ ਦੀ ਕਾਲਖ ਤੋਂ ਉੱਪਰ ਜਿਹੜਾ ਸਰੂਪ ਹੈ ਨਾ ਪਰਮਾਤਮਾ ਦਾ, ਉਸ ਪਰਮਾਤਮਾ ਦਾ ਹੀ ਸਰੂਪ ਗੁਰੂ ਹੈ, ਗੁਰੂ ਦੇ ਪੱਲੇ ਪੈ ਤੂੰ।
ਮਾਨੁਖ ਕਾ ਕਰ ਰੂਪ ਨਾ ਜਾਣ,
ਜੇ ਸਾਧ ਸੰਗਤ ਜੀ ਸਦਾ ਵਾਸਤੇ ਬਚਨ ਪੱਲੇ ਬੰਨ ਕੇ ਚੇਤੇ ਰੱਖਣ ਵਾਲਾ, ਬਚਨ ਤਾਂ ਸਾਰੇ ਮਹਾਰਾਜ ਜੀ ਦੇ ਚੇਤੇ ਰਹਿਣ ਤੇ ਆਪਣਾ ਭਲਾ ਹੋਣਾ, ਪਰ ਬਹੁਤ ਸਾਰੇ ਆਪਾਂ ਨਹੀਂ ਵੀ ਚੇਤੇ ਰੱਖ ਸਕਦੇ, ਰਹਿੰਦੇ ਹੀ ਨਹੀਂ। ਪਰ ਆਹ ਜਿਹੜੀ ਇੱਕ ਗੱਲ ਸਾਧ ਸੰਗਤ ਜੀ ਹੋਣ ਆਈ ਨਾ, ਮਹਾਰਾਜ ਦਾ ਪਵਿੱਤਰ ਬਚਨ ਸਦਾ ਵਾਸਤੇ ਜਿਨ੍ਹਾਂ ਨੂੰ ਚੇਤੇ ਰਹੇਗਾ, ਸਿਰਫ ਇਸ ਬਚਨ ਨੂੰ ਚੇਤੇ ਰੱਖ ਕੇ ਹੀ ਬੇੜੇ ਪਾਰ ਹੋ ਜਾਣਗੇ। ਕੀ ਆ? ਹਜ਼ੂਰ ਨੇ ਆਖਿਆ ਮਾਨੁੱਖ ਕਾ ਕਰ ਰੂਪ ਨਾ ਜਾਣ, ਗੁਰੂ ਨੂੰ ਸਿਰਫ ਮਨੁੱਖ ਨਾ ਸਮਝ, ਜਿਵੇਂ ਆਮ ਮਨੁੱਖ ਤੁਰੇ ਫਿਰਦੇ ਆ, ਜਾਂ ਆਪਣੇ ਵਰਗਾ ਨਾ ਮਨ ਗੁਰੂ ਨੂੰ, ਵੀ ਜਿਵੇਂ ਸਾਡੇ ਹੱਥ ਪੈਰ ਨੇ ਏਦਾਂ ਹੀ ਮਹਾਰਾਜ ਦੇ ਆ, ਜਿਵੇਂ ਅਸੀਂ ਸੌਂਦੇ ਜਾਗਦੇ ਹਾਂ ਏਦਾਂ ਹੀ ਮਹਾਰਾਜ ਸੌਂਦੇ ਜਾਗਦੇ ਆ, ਜਿਵੇਂ ਅਸੀਂ ਪ੍ਰਸ਼ਾਦਾ ਪਾਣੀ ਛਕਦੇ ਹਾਂ ਏਦਾਂ ਹੀ ਮਹਾਰਾਜ, ਫਿਰ ਫਰਕ ਕੀ ਹੋ ਗਿਆ? ਕਹਿੰਦੇ ਗੁਰੂ ਸਿਰਫ ਮਨੁੱਖ ਰੂਪ ਨਹੀਂ, ਬਾਕੀ ਸਭ ਮਨੁੱਖੀ ਨੇ, ਜਾਤ ਕਰਕੇ ਜਾਤੀ ਕਰਕੇ ਤਾਂ ਮਹਾਰਾਜ ਜੀ ਵੀ ਮਨੁੱਖੀ ਨੇ, ਕਿਉਂਕਿ ਮਨੁੱਖਾਂ ਨੂੰ ਉਪਦੇਸ਼ ਦੇਣ ਲਈ ਮਹਾਰਾਜ ਨੇ ਮਨੁੱਖ ਸਰੀਰ ਪ੍ਰਗਟ ਕੀਤਾ, ਦੇਹਧਾਰੀਆਂ ਨੂੰ ਉਪਦੇਸ਼ ਦੇਣ ਵਾਸਤੇ ਮਹਾਰਾਜ ਨੇ ਦੇਹ ਦਿਖਾਲੀ, ਗੁਰੂ ਨਾਨਕ ਦੇਵ ਜੀ ਨੇ ਦਸਾਂ ਸਰੂਪਾਂ ਕਲਗੀਧਰ ਪਾਤਸ਼ਾਹ ਜੀ ਤੱਕ, ਪਰ ਅਸਲ ਵਿੱਚ ਉਹ ਹੈ ਮਨੁੱਖ ਰੂਪ ਨਹੀਂ, ਉਹ ਪਰਮਾਤਮਾ ਰੂਪ ਨੇ, ਉਹਨਾਂ ਨੂੰ ਪਰਮੇਸ਼ਰ ਰੂਪ ਕਰਕੇ ਜਾਣ। ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਬਤ ਬਚਨ ਨੇ ਗੁਰਬਾਣੀ ਚ, ਕਹਿੰਦੇ ਧੰਨ ਧੰਨ ਰਾਮ ਦਾਸ ਗੁਰ ਜਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਕਹਿੰਦੇ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਤਖ਼ਤ ਉੱਤੇ ਬਿਠਾਇਆ ਨਾ ਗੁਰੂ ਅਮਰਦਾਸ ਜੀ ਨੇ, ਤੇ ਸਾਰੀਆਂ ਸੰਗਤਾਂ ਨੂੰ ਆਖਿਆ ਵੀ ਜਿਵੇਂ ਸਾਨੂੰ ਮੱਥਾ ਟੇਕਦੇ ਜੇ, ਉਸੇ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੋ। ਜਿੰਨੀਆਂ ਸਿੱਖ ਸੰਗਤਾਂ ਉੱਥੇ ਬੈਠੀਆਂ ਸਨ, ਉਹਨਾਂ ਨੇ ਇਹ ਨਹੀਂ ਜਾਣਿਆ ਭਈ ਇਹ ਸਾਧ ਸੰਗਤ ਜੇ ਗੁਰੂ ਰਾਮਦਾਸ ਜੀ ਦਾ ਵੀ ਸਰੀਰ ਬਾਕੀ ਸਾਰਿਆਂ ਵਰਗਾ ਹੀ ਹੈ। ਕਹਿੰਦੇ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ, ਸਭ ਸਿੱਖ ਸੰਗਤਾਂ ਨੇ ਪਾਰ ਬ੍ਰਹਮ ਜਾਣ ਕੇ ਨਮਸਕਾਰ ਕੀਤੀ, ਪਾਰ ਬ੍ਰਹਮ ਸਮਝ ਕੇ ਨਮਸਕਾਰ ਕੀਤੀ ਹੈ, ਮਨੁੱਖ ਸਰੀਰ ਕਰਕੇ ਮਨੁੱਖ ਰੂਪ ਕਰਕੇ ਨਹੀਂ। ਸਰੀਰ ਵਿਖਾ ਰਿਹਾ ਸਾਨੂੰ ਜ਼ਰੂਰ ਹੈ, ਪਰ ਮਨੁੱਖ ਬਿਰਤੀਆਂ ਤੋਂ ਸਾਧ ਸੰਗਤ ਜੀ ਗੁਰੂ ਸਾਹਿਬ ਬਹੁਤ ਉੱਚੇ ਨੇ। ਇੱਥੇ ਹੀ ਆਣ ਕੇ ਭੁਲੇਖਾ ਲੱਗਾ ਜਿੰਨਿਆਂ ਨੂੰ ਵੀ ਲੱਗਾ ਵੀ ਸਾਡੇ ਵਰਗਾ ਸਰੀਰ, ਹੱਥ ਪੈਰ ਨੱਕ ਮੂੰਹ ਸੌਣਾ ਜਾਗਣਾ ਸਾਰਾ ਕੁਝ ਮਹਾਰਾਜ ਦਾ ਸਾਡੇ ਵਰਗਾ, ਫਿਰ ਇਹ ਕਿਵੇਂ ਅਗਾਂਹ ਹੋ ਸਕਦੇ ਦੂਸਰਿਆਂ ਨਾਲੋਂ? ਇਹ ਭੁਲੇਖਾ ਅੱਜ ਵੀ ਲੋਕਾਂ ਨੂੰ ਮਾਰੀ ਜਾਂਦਾ, ਜਿਨ੍ਹਾਂ ਨੂੰ ਕਰਾਮਾਤ ਤੋਂ ਬਹੁਤ ਡਰ ਆਉਂਦਾ, ਲਓ ਜੀ ਐਂ ਨਹੀਂ ਜੀ ਐਂ ਨਹੀਂ ਜੀ। ਆਪਾਂ ਕੱਲ ਪਰਸੋਂ ਫਿਲਮ ਦੇਖੀ ਸੀ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਜੀ ਦੀ ਇੱਥੇ ਗੁਰੂ ਘਰ ਵਿੱਚ, ਤੇ ਬਹੁਤ ਸੋਹਣੀ ਸੀ, ਤੁੰਬਦੀ ਸੀ ਮਨ ਨੂੰ ਸਾਧ ਸੰਗਤ ਜੀ, ਪਰ ਅਖੀਰ ਤੇ ਜਾ ਕੇ ਉਹ ਥੋੜਾ ਜਿਹਾ ਉਹਦੇ ਵਿੱਚ ਜੋ ਅਸਲੀਅਤ ਸੀ ਉਹ ਆਈ ਨਾ। ਕੀ ਸੀ ਅਸਲੀਅਤ? ਅਸਲੀਅਤ ਇਹ ਸੀ ਵੀ ਭਾਈ ਤਾਰੂ ਸਿੰਘ ਜੀ ਦੇ ਕੇਸ ਕੱਟੇ ਨਹੀਂ ਸੀ ਗਏ, ਉਹਨਾਂ ਵਚਨ ਕਰ ਲਿਆ ਸੀ ਗੁਰੂ ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵੇਗਾ, ਤੇ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਕੇਸ ਕੱਟਣ ਹੀ ਨਾ ਦਿੱਤੇ। ਪਰ ਉਹਦੇ ਵਿੱਚ ਅਖੀਰ ਤੇ ਵਿਖਾਲ ਦਿੱਤਾ ਭਈ ਉਹ ਜ਼ਕਰੀਆ ਖਾਨ ਨੂੰ ਆਖਿਆ ਜੀ ਉਹ ਕੋਈ ਨਾਈ ਮੰਨਦਾ ਨੀ ਜੀ ਭਾਈ ਤਾਰੂ ਸਿੰਘ ਦੇ ਕੇਸ ਕੱਟਣ ਨੂੰ, ਕਿਉਂਕਿ ਉਹ ਤੋਂ ਡਰਦੇ ਆ। ਅੱਛਾ, ਭਾਈ ਤਾਰੂ ਸਿੰਘ ਤੋਂ ਤਾਂ ਡਰਦੇ ਆ ਇਕੱਲੇ ਤੋਂ, ਤੇ ਜ਼ਕਰੀਆ ਖਾਨ ਤੋਂ ਨੀ ਡਰਦੇ ਜਿਹੜਾ ਦੋ ਮਿੰਟਾਂ ਚ ਬੱਚੇ ਨੇਜਿਆਂ ਤੇ ਟੰਗ ਦਿੰਦਾ, ਢਾਣੀ ਪੀੜ ਦਿੰਦਾ ਸਾਰੇ ਪਰਿਵਾਰ ਦੀ, ਜਿਹੜਾ ਉਸ ਵੇਲੇ ਦਾ ਹਾਕਮ ਹੈ ਜਿਹੜਾ ਬੈਠਾ ਲਾਹੌਰ ਦੇ ਤਖ਼ਤ ਉੱਤੇ, ਉਹਦੇ ਤੋਂ ਲਾਹੌਰ ਦੇ ਨਾਈ ਨੀ ਡਰਦੇ, ਤੇ ਭਾਈ ਤਾਰੂ ਸਿੰਘ ਤੋਂ ਡਰੀ ਜਾਂਦੇ। ਕਿੱਡੀ ਕਮਾਲ ਦੀ ਗੱਲ, ਕਿਉਂ ਇਹ ਏਦਾਂ ਕਿਉਂ ਹੋਇਆ? ਇਸ ਕਰਕੇ ਹੋਇਆ ਭਾਈ ਕਰਾਮਾਤ ਤੋਂ ਕੁਝ ਲੋਕ ਬਹੁਤ ਡਰਦੇ ਆ, ਗੁਰੂ ਸਾਹਿਬ ਨੂੰ ਆਮ ਮਨੁੱਖਾਂ ਵਰਗਾ ਹੀ ਜਾਣਦੇ, ਕਹਿੰਦੇ ਲਓ ਜੀ ਏਦਾਂ ਕਿੱਦਾਂ ਹੋ ਸਕਦਾ ਭਾਈ ਪੱਥਰ ਚ ਪੰਜਾ ਲੱਗ ਜਾਏ। ਉਹਨਾਂ ਦੇ ਖਿਆਲ ਚ ਵੀ ਮੇਰੇ ਤੋਂ ਨਹੀਂ ਲੱਗਦਾ ਤੇ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਨਹੀਂ ਲੱਗ ਸਕਦਾ। ਪਰ ਹੁਣ ਗੁਰੂ ਅਰਜਨ ਦੇਵ ਜੀ ਨੇ ਆਖਿਆ ਮਾਨੁੱਖ ਕਾ ਕਰ ਰੂਪ ਨਾ ਜਾਣ, ਗੁਰੂ ਨੂੰ ਮਨੁੱਖ ਵਰਗਾ ਆਮ ਮਨੁੱਖਾਂ ਵਰਗਾ ਨਾ ਸਮਝ। ਗੁਰੂ ਸਾਹਿਬ ਤਾਂ ਪਰਮੇਸ਼ਰ ਹੈ, ਆਮ ਮਨੁੱਖਾਂ ਵਰਗਾ ਸਰੀਰ ਤਾਂ ਮਹਾਰਾਜ ਨੇ ਦਿਖਾਇਆ, ਕਿਉਂਕਿ ਆਮ ਮਨੁੱਖਾਂ ਨੂੰ ਉਪਦੇਸ਼ ਦੇਣਾ, ਆਮ ਮਨੁੱਖਾਂ ਨੂੰ ਉਹਨਾਂ ਦੀ ਬੋਲੀ ਚ ਹੀ ਉਪਦੇਸ਼ ਦੇਈਦਾ, ਜਦੋਂ ਦੇਈਏ ਉਹਨਾਂ ਵਰਗਾ ਸਰੀਰ ਲੈ ਕੇ ਹੀ ਉਪਦੇਸ਼ ਦੇਈਦਾ। ਇਸ ਲਈ ਮਹਾਰਾਜ ਜੀ ਨੇ ਉਹ ਸਰੀਰ ਵਿਖਾ ਲਿਆ, ਜ਼ਰੂਰ ਹੈ ਜੇ ਆਮ ਮਨੁੱਖਾਂ ਵਰਗਾ ਸਰੀਰ ਹੁੰਦਾ ਮਹਾਰਾਜ ਜੀ ਦਾ, ਤੇ ਫਿਰ ਜਦੋਂ ਅੰਤਲੇ ਸਮੇਂ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਜੋਤੀ ਜੋਤ ਸਮਾਏ, ਸਰੀਰ ਕਿੱਥੇ ਚਲੇ ਗਿਆ? ਲੱਭਾ ਕਿਉਂ ਨਾ ਸਰੀਰ? ਮਹਾਰਾਜ ਚਾਦਰਾ ਲੈ ਕੇ ਲੰਮੇ ਪੈ ਗਏ, ਤੇ ਜਦੋਂ ਚਾਦਰ ਚੱਕ ਕੇ ਦੇਖੀ ਥੱਲੇ ਕੁਝ ਵੀ ਨਹੀਂ ਸੀ। ਹਾਲਾਂਕਿ ਆਮ ਮਨੁੱਖ ਜਦੋਂ ਸਰੀਰ ਛੱਡਦਾ ਉਹਦਾ ਸੰਸਕਾਰ ਕਰੀਦਾ, ਅੰਤਮ ਸੰਸਕਾਰ, ਉਹ ਭਾਵੇਂ ਅੱਗ ਵਿੱਚ ਰੱਖ ਕੇ ਕਰੀਏ ਜਾਂ ਕਬਰ ਵਿੱਚ ਦੱਬ ਦੇਈਏ ਕਬਰ ਪੁੱਟ ਕੇ, ਜਾਂ ਫਿਰ ਜਲ ਪ੍ਰਵਾਹ ਕਰ ਦੇਈਏ ਪਾਣੀ ਵਿੱਚ ਰੋੜ ਦੇਈਏ, ਜਾਂ ਫਿਰ ਕਈਆਂ ਮੱਤਾਂ ਵਿੱਚ ਸਾਧ ਸੰਗਤ ਜੀ ਇੱਕ ਟੋਆ ਪੱਟ ਕੇ ਉਹਦੇ ਵਿੱਚ ਇੱਕ ਲੋਹੇ ਦਾ ਜੰਗਲਾ ਬਣਾ ਕੇ ਉਹਦੇ ਉੱਪਰ ਰੱਖ ਦਿੰਦੇ ਆ ਵੀ ਪੰਛੀ ਖਾ ਲੈਣ। ਸਰੀਰ ਤਾਂ ਆਪਣੇ ਹੱਥੀ ਖਤਮ ਕਰਦਾ ਨਾ ਬੰਦਾ, ਕੋਈ ਅੱਗ ਨਾਲ ਸੰਸਕਾਰ ਕਰਕੇ ਬਾਕੀ ਕਰ ਦਿੰਦੇ ਆ, ਕੋਈ ਕਬਰ ਚ ਦੱਬ ਦਿੰਦੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੀਰ ਨਹੀਂ ਮਿਲਿਆ, ਸਤਿਗੁਰੂ ਜੀ ਸਾਰਿਆਂ ਦੇ ਸਾਹਮਣੇ ਸਾਰਿਆਂ ਨੂੰ ਧੀਰਜ ਦੇ ਕੇ ਉਸ ਚਾਦਰ ਦੇ ਥੱਲੇ ਚਾਦਰਾ ਲੈ ਕੇ ਤੇ ਫਿਰ ਲੰਬੇ ਪਏ। ਪਰ ਜਦੋਂ ਮੁੜ ਕੇ ਦੇਖਿਆ ਚਾਦਰ ਚੁੱਕ ਕੇ ਥੱਲੇ ਕੁਝ ਨਹੀਂ ਸੀ, ਫੁੱਲ ਹੀ ਨਿਕਲੇ ਥੋੜੇ ਜੇ ਬਸ। ਸਰੀਰ ਕਿੱਥੇ ਚਲੇ ਗਿਆ? ਸਰੀਰ ਮਹਾਰਾਜ ਜੀ ਦਾ ਸਾਧ ਸੰਗਤ ਜੀ ਪਹਿਲਾਂ ਹੀ ਪ੍ਰਕਾਸ਼ ਰੂਪ ਸੀ, ਸਾਡੇ ਭਲੇ ਲਈ ਦਿਖਾ ਲਿਆ ਮਹਾਰਾਜ ਨੇ, ਤੇ ਫਿਰ ਪ੍ਰਕਾਸ਼ ਵਿੱਚ ਹੀ ਲੀਨ ਕਰ ਦਿੱਤਾ। ਇਸ ਲਈ ਆਖਿਆ ਮਾਨੁੱਖ ਕਾ ਕਰ ਰੂਪ ਨਾ ਜਾਣ, ਜਿਹੜਾ ਪਰਮੇਸ਼ਰ ਰੂਪ ਹੈ ਉਹ ਸਤਸੰਗ ਜੀ ਜੇ ਕਰਾਮਾਤ ਵਿਖਾਲੇ ਨਾ ਸੰਸਾਰ ਚੱਲੇ ਕਿਵੇਂ? ਇਹ ਨਹੀਂ ਵੀ ਮਹਾਰਾਜ ਐਵੇਂ ਹੀ ਕਰਾਮਾਤਾਂ ਵਿਖਾਲੀ ਜਾਂਦੇ ਆ ਤੇ ਆਪਣੀ ਵਡਿਆਈ ਕਰਾਉਂਦੇ, ਆਪ ਨੂੰ ਮੱਥੇ ਟਿਕਾਉਂਦੇ। ਗੁਰੂ ਸਾਹਿਬ ਨੇ ਸਿਰਫ ਤੇ ਸਿਰਫ ਕਰਾਮਾਤ ਉੱਥੇ ਵਿਖਾਲੀ ਜਿੱਥੇ ਅਗਲੇ ਬੰਨੇ ਵੀ ਬੰਦਾ ਕਰਾਮਾਤੀ ਸੀ। ਕਰਾਮਾਤੀ ਨੂੰ ਨੱਥ ਪਾਉਣ ਲਈ ਮਹਾਰਾਜ ਨੇ ਕਰਾਮਾਤ ਵਿਖਾਲੀ, ਸਿੱਧਾਂ ਨੂੰ ਵਿਖਾਲੀ, ਕਿਉਂਕਿ ਸਿੱਧ ਉੱਡਣ ਲੱਗ ਪਏ ਹਵਾ ਚ। ਉਹਨਾਂ ਨੇ ਅੱਗ ਦਾ ਮੀਂਹ ਵਰਸਾ ਦਿੱਤਾ, ਕੋਈ ਮੱਛਰ ਬਣ ਗਿਆ, ਕੋਈ ਡੱਡੂ ਬਣ ਗਿਆ, ਕੋਈ ਸੱਪ ਬਣ ਗਿਆ। ਗੁਰੂ ਸਾਹਿਬ ਨੇ ਵੇਖਿਆ ਇਹ ਕਰਾਮਾਤੀ ਹੈ, ਇਹਨਾਂ ਦੀਆਂ ਕਰਾਮਾਤਾਂ ਕਰਕੇ ਲੋਕ ਭਰਮ ਚ ਪੈ ਕੇ ਇਹਨਾਂ ਨੂੰ ਮੱਥੇ ਟੇਕਦੇ ਆ, ਇਹ ਆਪਣੀ ਵਡਿਆਈ ਲਈ ਕਰਾਮਾਤਾਂ ਵਿਖਾਉਂਦੇ ਆ। ਮਹਾਰਾਜ ਨੇ ਉਹਨਾਂ ਨਾਲੋਂ ਵੱਡੀ ਕਰਾਮਾਤ ਵਿਖਾਲ ਕੇ ਸਾਰਿਆਂ ਨੂੰ ਨੱਥ ਪਾ ਕੇ ਬਿਠਾਲ ਦਿੱਤਾ ਆਪਣੇ ਸਾਹਮਣੇ। ਆਖਿਆ ਬੰਦਿਆਂ ਵਾਲੇ ਕੰਮ ਕਰੋ, ਜੇ ਕੁਝ ਸਿੱਧੀਆਂ ਆਈਆਂ ਤੁਹਾਡੇ ਕੋਲ, ਜੇ ਥੋੜੀ ਬਹੁਤੀ ਸ਼ਕਤੀ ਤਾਕਤ ਹੈ ਤੇ ਲੋਕਾਂ ਦੇ ਭਲੇ ਲਈ ਵਰਤੋ, ਸਿਰਫ ਮੱਥੇ ਟਿਕਾਉਣ ਲਈ ਨਹੀਂ। ਜੇ ਵਲੀ ਕੰਧਾਰੀ ਜੇ ਪੱਥਰ ਚ ਮਹਾਰਾਜ ਨੇ ਪੰਜਾ ਲਾਇਆ ਤੇ ਉਹ ਰੇੜਿਆ ਕਿੰਨੇ ਸੀ ਪੱਥਰ? ਵਲੀ ਕੰਧਾਰੀ ਨੇ ਉਹਨੂੰ, ਵਲੀ ਉਹਨੂੰ ਕਹਿੰਦੇ ਮੁਸਲਮਾਨਾਂ ਚ ਸਾਧ ਸੰਗਤ ਜੀ ਇਸਲਾਮ ਵਿੱਚ, ਜਿਹੜਾ ਤਾਕਤ ਵਾਲਾ ਅਜਮਤੀ ਬੰਦਾ ਕਰਾਮਾਤੀ, ਉਹਨੇ ਵੀ ਆਪਣੀ ਕਰਾਮਾਤ ਨਾਲ ਪੱਥਰ ਰੇੜਿਆ ਸੀ ਪਹਾੜ ਪੂਰਾ, ਤੇ ਮਹਾਰਾਜ ਜੀ ਨੇ ਉਦੋਂ ਵੱਡੀ ਕਰਾਮਾਤ ਵਿਖਾਲ ਕੇ ਪੰਜੇ ਨਾਲ ਰੋਕਿਆ। ਫਿਰ ਆਣ ਕੇ ਚਰਨੀ ਪਿਆ ਨਹੀਂ ਤੇ ਉਹ ਆਉਂਦਾ ਕਦੇ ਨਾ ਆਉਂਦਾ। ਉਹ ਕੋਈ ਸਧਾਰਨ ਮਨੁੱਖ ਨਹੀਂ ਸੀ ਵਲੀ ਕੰਧਾਰੀ, ਬਹੁਤ ਵੱਡਾ ਕਰਾਮਾਤੀ ਸੀ। ਸਾਰੇ ਸ਼ਹਿਰ ਦਾ ਪਾਣੀ ਰੋਕ ਕੇ ਬੈਠਾ ਸੀ ਉੱਪਰ ਆਪਣੇ ਚ ਬੱਚੇ ਚ, ਇੱਕ ਬੂੰਦ ਨਹੀਂ ਸੀ ਦਿੰਦਾ ਕਿਸੇ ਨੂੰ। ਕਰਾਮਾਤੀ ਨੂੰ ਕਰਾਮਾਤ ਵਿਖਾਲੀ ਮਹਾਰਾਜ ਨੇ, ਉਹ ਤੋਂ ਵੱਡੀ ਕਰਕੇ ਵਿਖਾਲੀ। ਫਿਰ ਚਰਨੀ ਪਿਆ ਦੀ, ਇਹ ਤਾਂ ਮੇਰੇ ਤੋਂ ਅਗਾਂਹ ਦੀ ਗੱਲ ਹੈ। ਮਹਾਰਾਜ ਨੇ ਕਰਾਮਾਤ ਕੋਈ ਆਪਣੀ ਵਡਿਆਈ ਲਈ ਨਹੀਂ, ਸਿੱਖ ਦੀ ਪੈਜ ਰੱਖਣ ਵਾਸਤੇ, ਕਰਾਮਾਤੀਆਂ ਨੂੰ ਨੱਥ ਪਾਉਣ ਵਾਸਤੇ ਸਤਿਗੁਰੂ ਜੀ ਨੇ ਕਰਾਮਾਤ ਵਿਖਾਲੀ, ਔਰ ਬਹੁਤ ਵਿਖਾਲੀ। ਤੇ ਉਹ ਕਰਾਮਾਤ ਸੀ, ਭਾਈ ਤਾਰੂ ਸਿੰਘ ਦਾ ਵਚਨ ਰੱਖਣਾ ਸੀ ਮਹਾਰਾਜ ਨੇ। ਉਹਨੇ ਆਖਿਆ ਮੇਰੀ ਸਿੱਖੀ ਕੇਸਾਂ ਨਾਲ ਹੀ ਨਿਭੇਗੀ, ਤੈਨੂੰ ਛਤਰ ਦੇ ਅੱਗੇ ਲਾ ਕੇ ਲੈ ਕੇ ਜਾਵਾਂਗਾ। ਤੇ ਉਹ ਫਿਰ ਸਤਸੰਗ ਜੀ ਨਿਭੀ, ਕੇਸ ਕੱਟੇ ਹੀ ਨਾ ਗਏ, ਕੈਂਚੀ ਕੱਟ ਸਕੀ ਨਾ ਭਾਈ ਤਾਰੂ ਸਿੰਘ ਦੇ ਕੇਸਾਂ ਨੂੰ। ਹੈਰਾਨ ਹੋ ਗਏ, ਗੁੱਸੇ ਜਾਣ ਕੇ ਉਹਨੇ ਆਖਿਆ ਸੀ, ਚਲੋ ਜੇ ਇਹ, ਉਹਨੇ ਆਖਿਆ ਸੀ ਭਾਈ ਤਾਰੂ ਸਿੰਘ ਨੂੰ, ਇਹ ਕੋਈ ਜਾਦੂਗਰ ਲੱਗਦਾ, ਇਹਨੇ ਲੱਗਦਾ ਕੋਈ ਜਾਦੂ ਕਰ ਦਿੱਤਾ, ਇਹਦੇ ਕੇਸ ਨਹੀਂ ਕੱਟੇ ਜਾਂਦੇ, ਖੋਪਰਾ ਹੀ ਉਤਾਰ ਦਿਓ। ਗੁੱਸੇ ਜਾਣ ਕੇ ਆਰਡਰ ਦਿੱਤਾ ਸੀ। ਪਰ ਆਪਾਂ ਵੇਖਿਆ ਉੱਥੇ ਇਹ ਗੱਲ ਆਖੀ ਗਈ ਸੀ ਜੀ, ਉਹ ਤਾਂ ਜੀ ਨਾਈ ਮੰਨਦੇ ਨੀ ਜੀ ਲਾਹੌਰ ਦੇ, ਉਹ ਭਾਈ ਤਾਰੂ ਸਿੰਘ ਤੋਂ ਡਰਦੇ ਆ, ਉਹ ਕਹਿੰਦੇ ਵੀ ਅਸੀਂ ਨੀ ਇਹਦੇ ਕੇਸ ਕੱਟਣੇ। ਅੱਛਾ, ਭਾਈ ਤਾਰੂ ਸਿੰਘ ਤੋਂ ਨਾਈ ਡਰਦੇ ਆ ਤੇ ਜਕਰੀਆ ਖਾਂ ਤੋਂ ਨੀ ਡਰਦੇ? ਜਕਰੀਆ ਖਾਂ ਤਾਂ ਮਰਵਾ ਦੂ ਸਾਰਾ ਪਰਿਵਾਰ ਉਸੇ ਵੇਲੇ। ਇਸ ਨਾਈ ਦੀ ਇੰਨੀ ਹਿੰਮਤ ਹੈ ਗਰੀਬ ਆਦਮੀ ਦੀ ਵੀ ਉਹ ਜਕਰੀਆ ਖਾਂ ਨੂੰ ਨਾ ਕਰ ਦੇਵੇ? ਏਡੇ ਜ਼ਾਲਮ ਤੇ ਤਖ਼ਤ ਉੱਤੇ ਬੈਠੇ ਬੰਦੇ ਨੂੰ ਕੋਈ ਨਾ ਨੀ ਕਰ ਸਕਦਾ ਸਤਸੰਗ ਜੀ। ਸੂਬੇਦਾਰ ਸੀ ਲਾਹੌਰ ਦਾ ਉਹ, ਪਰ ਉਹ ਕਰਾਮਾਤ ਤੋਂ ਡਰਨ ਵਾਲਿਆਂ ਨੇ ਇਹ ਗੱਲ ਵਿਖਾਲ ਦਿੱਤੀ, ਲਓ ਜੀ ਉਹ ਨਾਈ ਨੀ ਮੰਨਦੇ। ਨਾਈ ਵਿਚਾਰੇ ਦੀ ਕੀ ਔਕਾਤ ਹੈ ਵੀ ਜਕਰੀਆ ਖਾਂ ਨੂੰ ਨਾ ਕਰਜੇ? ਅਸਲ ਵਿੱਚ ਗੁਰੂ ਨੂੰ ਮਨੁੱਖ ਰੂਪ ਕਰਕੇ ਮਹਾਰਾਜ ਕਹਿੰਦੇ ਜਾਣ ਹੀ ਨਾ, ਉਹ ਪਰਮੇਸ਼ਰ ਰੂਪ ਹੈ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਗੁਰੂ ਰਾਮਦਾਸ ਜੀ ਨੂੰ ਸਾਰੀਆਂ ਸੰਗਤਾਂ ਨੇ ਪਰਮੇਸ਼ਰ ਸਮਝ ਕੇ ਨਮਸਕਾਰ ਕੀਤੀ ਹੈ। ਪਰਮੇਸ਼ਰ, ਹੁਣ ਆਪਾਂ ਬਾਣੀ ਨੂੰ ਨਮਸਕਾਰ ਕਰਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਤੇ ਕੋਈ ਆਮ ਸਾਧ ਸੰਗਤ ਜੀ ਕਹਿਣ ਨੂੰ ਵੀ ਆਪਣਾ ਤਾਂ ਚਿੱਤ ਨਹੀਂ ਕਰਦਾ ਵੀ ਆਮ ਗ੍ਰੰਥ ਜਾਣ ਕੇ ਨਮਸਕਾਰ ਨਹੀਂ ਕਰਦਾ ਸਿੱਖ। ਪਰਮੇਸ਼ਰ ਜਾਣ ਕੇ, ਗੁਰੂ ਜਾਣ ਕੇ, ਦਸਾਂ ਗੁਰੂਆਂ ਦਾ ਸਰੂਪ ਜਾਣ ਕੇ, ਅਕਾਲ ਪੁਰਖ ਵਾਹਿਗੁਰੂ ਜਾਣ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੀਦਾ। ਕਿਉਂਕਿ ਗੁਰੂ ਅਮਰਦਾਸ ਜੀ ਨੇ ਆਖਿਆ ਵਾਹ ਵਾਹ ਬਾਣੀ ਨਿਰੰਕਾਰ ਹੈ, ਇਹ ਨਿਰਗੁਣ ਸਰੂਪ ਹੈ, ਨਿਰੰਕਾਰ ਹੈ। ਤੇ ਗੁਰੂ ਰਾਮਦਾਸ ਜੀ ਨੇ ਆਖਿਆ ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਸਰਗੁਣ ਸਰੂਪ ਹੈ, ਗੁਰੂ ਹੈ, ਇਹ ਨਿਰੰਕਾਰ ਵੀ ਹੈ, ਨਿਰਗੁਣ ਸਰੂਪ ਹੈ ਜਿਹੜਾ ਪ੍ਰਮਾਤਮਾ ਦਾ, ਤੇ ਇਹ ਸਾਕਾਰ ਰੂਪ ਹੈ ਜਿਹੜਾ ਉਹਦਾ ਗੁਰੂ, ਇਹ ਬਾਣੀ ਗੁਰੂ ਵੀ ਹੈ, ਨਿਰੰਕਾਰ ਵੀ ਹੈ। ਇਸ ਕਰਕੇ ਨਮਸਕਾਰ ਪਰਮੇਸ਼ਰ ਰੂਪ ਜਾਣ ਕੇ ਕਰਨੀ, ਆਮ ਨਹੀਂ। ਇਹ ਸਤਸੰਗ ਜੀ ਬਹੁਤ ਗਹਿਰ ਗੰਭੀਰ ਬਚਨ ਹੈ ਮਹਾਰਾਜ ਜੀ ਦਾ ਆ ਗਿਆ। ਮਾਨੁਖ ਕਾ ਕਰ ਰੂਪ ਨਾ ਜਾਣ ਸਕਦਾ, ਕਹਾ ਮਨੁੱਖ ਰੂਪ ਕਰਕੇ ਨਾ ਗੁਰੂ ਨੂੰ ਜਾਣੋ ਕਦੀ ਵੀ। ਜਿਨ੍ਹਾਂ ਮਨੁੱਖ ਰੂਪ ਕਰਕੇ ਜਾਣਿਆ ਉਹਨਾਂ ਨੇ ਟਫਲਾ ਹੀ ਖਾਧਾ, ਭਰਮ ਵਿੱਚ ਪਏ। ਇਸੇ ਕਰਕੇ ਅੱਜ ਤੱਕ ਕੁਝ ਭਰਮ ਵਿੱਚ ਲੋਕ ਪਏ ਨੇ, ਬਹੁਤ ਡਰਦੇ ਕਰਾਮਾਤ ਤੋਂ, ਸਿੱਧ ਹੀ ਨਹੀਂ ਹੋਣ ਦਿੰਦੇ ਵੀ ਗੁਰੂ ਸਾਹਿਬ ਨੇ ਕਿਤੇ ਕਲਾ ਵਿਖਾਈ ਵੀ ਹੈ। ਯਤਨ ਕਰਦੇ ਵੀ ਇਸ ਇਤਿਹਾਸ ਨੂੰ ਵਿਗਾੜ ਦਿੱਤਾ ਜਾਵੇ ਵੀ ਪੱਥਰ ਚ ਪੰਜਾ ਲੱਗਾ ਸੀ। ਉਹ ਕਹਿੰਦੇ ਕਿੱਦਾਂ ਲੱਗ ਸਕਦਾ ਪੰਜਾ, ਪਰ ਲਾਉਣ ਵਾਲੇ ਗੁਰੂ ਨਾਨਕ ਪਾਤਸ਼ਾਹ ਹੋਣ ਤੇ ਲੱਗ ਸਕਦਾ। ਉਹਨਾਂ ਦਾ ਲੱਗਾ, ਅਜੇ ਤੱਕ ਲੱਗਾ। ਉਹਨਾਂ ਦੇ ਰੀਠੇ ਮਿੱਠੇ ਕੀਤੇ ਅਜੇ ਤੱਕ ਮਿੱਠੇ ਨੇ, ਉਹਨਾਂ ਦੇ ਚਰਨਾਂ ਨਾਲ ਕੱਢਿਆ ਪਾਣੀ ਅਜੇ ਤੱਕ ਨਿਕਲੀ ਆਉਂਦਾ। ਪੂਰੇ ਦੀ ਕਲਾ ਸਦਾ ਵਾਸਤੇ ਪੂਰੀ ਹੁੰਦੀ ਹੈ, ਪੂਰੇ ਕਾ ਕੀ ਆ, ਸਭ ਕਿਛ ਪੂਰਾ। ਇਹ ਬਹੁਤ ਵੱਡੀ ਕਰਾਮਾਤ ਸੀ ਵੀ ਚਾਦਰ ਥੱਲਿਓਂ ਨਿਕਲਿਆ ਕੁਝ ਨੀ, ਮਹਾਰਾਜ ਜੀ ਦਾ ਸਰੀਰ ਹੀ ਉਹਨਾਂ ਨੇ ਸਤਸੰਗ ਜੀ ਤੱਤ ਤੱਤਾਂ ਚ ਮਿਲਾ ਦਿੱਤੇ। ਗੁਰਬਾਣੀ ਵਿੱਚ ਆਈ ਕਰਾਮਾਤ ਨੂੰ ਕਿੱਧਰ ਲੈ ਜਾਵੇਗਾ ਕੋਈ? ਹੁਣ ਗੁਰੂ ਸਾਹਿਬ ਦਾ ਬਚਨ ਆ ਗਿਆ,
ਸਾਤ ਘੜੀ ਜਬ ਬੀਤੀ ਸੁਣੀ, ਅਜ ਹੁਣ ਆਏ ਉਤਰੇ ਭੁਣ ਧਣੀ, ਪਾਖੰਤਣ ਬਾਜ ਬਜਾਏ ਲਾ, ਗਰੜ ਚੜੇ ਗੋਬਿੰਦ ਆਏ ਲਾ, ਕਹੇ ਤਾਂ ਧਰਨੇ ਕੋਡੀ ਕਰੋ, ਕਹੇ ਤਾਂ ਲੇਕਰੀ ਉੱਪਰ ਧਰੋ, ਕਹੇ ਤਾਂ ਮੁਈ ਗਊ ਦਿਓ ਜੀ ਆਏ। ਤਾਂ ਬਾਣੀ ਦਾ ਨਾ ਭਗਤ ਨਾਮਦੇਵ ਨੂੰ ਪ੍ਰਮਾਤਮਾ ਨੇ ਆਖਿਆ ਦੱਸ ਕੀ ਕਰਵਾਉਣਾ, ਧਰਤੀ ਟੇਢੀ ਕਰਾਂ, ਮਾਰਦਿਆਂ ਨਾ ਸਾਰਿਆਂ ਨੂੰ, ਤੇ ਗਊ ਜੀ ਉਹਦੀ ਕਰਨੀ ਹੈ। ਭਗਤ ਨਾਮਦੇਵ ਜੀ ਨੇ ਆਖਿਆ ਨਾਮਾ ਪਰਣਵਾ ਸੇਲ ਮਸੇਲ, ਗਊ ਦੁਹਾਈ ਬਸ਼ਰਾ ਮੇਲ। ਕਹਿੰਦੇ ਬਸ ਆ ਗਊ ਜਿਉਂਦੀ ਕਰਨੀ, ਇੰਨਾ ਹੀ ਕੰਮ ਹੈ। ਤੇ ਕਹਿੰਦੇ ਫਿਰ ਗਊ ਜਿਉਂਦੀ ਕੀਤੀ, ਕੱਲੀ ਜਿਉਂਦੀ ਨਹੀਂ ਕੀਤੀ, ਗਊ ਨੂੰ ਜਿਉਂਦੀ ਕਰਕੇ ਕਹਿੰਦੇ ਦੁੱਧ ਦੁਹੇ ਜਬ ਮਟਕੀ ਭਰੀ, ਲੇ ਬਾਦਸ਼ਾਹ ਕੇ ਆਗੇ ਧਰੀ, ਬਾਦਸ਼ਾਹ ਮਹਿਲ ਮੈਂ ਜਾਏ, ਉਹ ਘੱਟ ਕੀ ਘੱਟ ਲੱਗੀ ਆਏ। ਕਹਿੰਦੇ ਉਸੇ ਮਰੀ ਹੋਈ ਗਊ ਨੂੰ ਜਿਉਂਦੀ ਕਰਕੇ ਪ੍ਰਮਾਤਮਾ ਨੇ ਵਿਖਾਲਿਆ, ਫਿਰ ਉਸੇ ਗਊ ਦਾ ਦੁੱਧ ਚੋਇਆ, ਉਸ ਦੁੱਧ ਦੀ ਮਟਕੀ ਭਰ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਆ, ਬਾਦਸ਼ਾਹ ਦੇ ਅੱਗੇ ਜਦੋਂ ਲਿਜਾ ਕੇ ਰੱਖੀ, ਉਸੇ ਵੇਲੇ ਬਾਦਸ਼ਾਹ ਨਾਮਦੇਵ ਜੀ ਦੇ ਚਰਨੀ ਪੈ ਗਿਆ, ਚਰਨ ਫੜ ਕੇ ਆਖਿਆ ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਆਖਿਆ ਉਹ ਹਿੰਦੂ ਭਗਤਾ ਮੈਨੂੰ ਮਾਫ਼ ਕਰ ਦੇ, ਮੈਂ ਵੀ ਤੇਰੀ ਗਊ ਹੀ, ਬਸ ਜਿਵੇਂ ਤੂੰ ਗਊ ਤੇ ਤਰਸ ਕੀਤਾ ਨਾ, ਮੇਰੇ ਤੇ ਵੀ ਤਰਸ ਕਰ, ਮੈਂ ਗਲਤੀ ਕਰ ਬੈਠਾ। ਹੁਣ ਇਹ ਕਰਾਮਾਤ ਗੁਰਬਾਣੀ ਦੀ ਹੈ, ਕਿੱਥੇ ਚਲੀ ਜਾਏਗੀ? ਤੇ ਪ੍ਰਤੱਖ ਕਰਾਮਾਤ ਹੈ ਵੀ ਗਊ ਜਿਉਂਦੀ ਕੀਤੀ ਪ੍ਰਮਾਤਮਾ ਨੇ ਭਗਤ ਨਾਮਦੇਵ ਵਾਸਤੇ, ਕਿਤੇ ਜਾ ਸਕਦੀ ਹੈ? ਇਹਨੂੰ ਕਿੱਥੇ ਕੱਢ ਦੇਣਗੇ? ਜਿਨ੍ਹਾਂ ਨੂੰ ਸੰਗ ਆਉਂਦੀ, ਸਾਧ ਸੰਗਤ ਜੀ ਮਹਾਰਾਜ ਦੀ ਵਡਿਆਈ ਕਰਦੇ ਆ, ਇਹ ਕਹਿੰਦੇ ਆ ਵੀ ਉਹ ਸਰਬ ਕਲਾ ਸਮਰੱਥ ਨੇ, ਉਹ ਇਸ ਸ਼ਬਦ ਨੂੰ ਕਿੱਥੇ ਲੈ ਜਾਣਗੇ? ਇਸ ਸ਼ਬਦ ਨੂੰ ਕਿੱਥੇ ਲੈ ਜਾਣਗੇ ਜਿੱਥੇ ਲਿਖਿਆ ਜਲ ਥਲ ਰੱਖਣ ਹੈ ਰਘਨਾਥ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਪ੍ਰਤੱਖ ਕਰਾਮਾਤ ਹੈ ਵੀ ਕਬੀਰ ਸਾਹਿਬ ਨੂੰ ਬੰਨ ਕੇ ਗੰਗਾ ਚ ਸੁੱਟਿਆ, ਤੇ ਕਹਿੰਦੇ ਨੇ ਉਹ ਪਾਣੀ ਉੱਤੇ ਚੌਂਕੜਾ ਮਾਰ ਕੇ ਬੈਠ ਗਏ, ਪਾਣੀ ਦੀ ਲਹਿਰ ਆਈ, ਉਹਨਾਂ ਦੀਆਂ ਜੰਜੀਰਾਂ ਟੁੱਟ ਗਈਆਂ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਹੁਣ ਗੁਰਬਾਣੀ ਵਿੱਚ ਜਿਹੜੀ ਗੱਲ ਸਾਧ ਸੰਗਤ ਜੀ ਆ ਗਈ ਹੈ, ਦੁਨੀਆਂ ਦੀ ਕੋਈ ਤਾਕਤ ਨਾ ਉਹਨੂੰ ਕੱਢ ਸਕਦੀ ਹੈ ਨਾ ਹਟਾ ਸਕਦੀ ਹੈ। ਫਿਰ ਵੀ ਸੰਗੀ ਜਾਂਦੇ ਬਹੁਤ ਲੋਕ, ਇਹ ਕਹਿਣ ਚ ਵੀ ਸੰਗ ਮੰਨਦੇ ਵੀ ਗੁਰੂ ਸਾਹਿਬ ਚ ਤਾਕਤ ਸੀ, ਉਹ ਪੱਥਰ ਚ ਪੰਜਾ ਲਾ ਸਕਦੇ ਹੈ, ਮਹਾਰਾਜ ਵਿੱਚ ਬਲ ਸੀ, ਉਹ ਸਾਧ ਸੰਗਤ ਜੀ ਸਿਰ ਲਾ ਕੇ ਜੋੜ ਸਕਦੇ ਹੈ। ਸੰਗ ਆਉਂਦੀ ਹੈ ਕਹਿੰਦੇ ਆ, ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਦੇ ਸੀਸ ਲਏ, ਲਾਏ ਤੇ ਜੋੜੇ। ਗੁਰੂ ਜੇ ਪੂਰਾ ਤੇ ਜਿਸ ਸਟੇਜ ਤੇ ਖੜ ਕੇ ਉਹ ਕਹਿੰਦਾ ਨਾ ਵੀ ਇੱਕ ਸਿੱਖ ਦਾ ਸਿਰ ਚਾਹੀਦਾ, ਉੱਠੋ ਭਾਈ ਸਾਡੀ ਤਲਵਾਰ ਅੱਜ ਖੂਨ ਦੀ ਪਿਆਸੀ ਹੈ। ਗੁਰੂ ਵਾਸਤੇ ਕੋਈ ਗੁਰਮੁਖ ਪਿਆਰਾ ਉੱਠ ਕੇ ਆਪਣਾ ਸਿਰ ਦੇਵੇ, ਸਾਨੂੰ ਸਿਰ ਚਾਹੀਦਾ। ਜੇ ਸਿੱਖ ਦਾ ਤੇ ਤਲਵਾਰ ਹੱਥ ਚ ਹੈ, ਇਹਦਾ ਅਰਥ ਹੈ ਵੀ ਸਿਰ ਸਿੱਖ ਦਾ ਮੰਗਿਆ ਤੇ ਸਿੱਖ ਦਾ ਹੀ ਲਿਆ। ਕੋਈ ਸਾਧ ਸੰਗਤ ਜੀ ਇਧਰੋਂ ਉਧਰੋਂ ਕੋਈ ਬੱਕਰਾ ਭੇਡੂ ਨੀ ਫੜ ਕੇ ਲਿਆਂਦਾ ਮਹਾਰਾਜ ਨੇ ਮਾਰਨ ਲਈ, ਸਿੱਖ ਦਾ ਸਿਰ ਮੰਗਿਆ ਤੇ ਸਿੱਖ ਦਾ ਹੀ ਚਾਹੀਦਾ ਸੀ ਮਹਾਰਾਜ ਨੂੰ। ਪਰ ਸਾਨੂੰ ਸੰਗ ਆਉਂਦੀ ਹੈ ਗੱਲ ਕਹਿਣ ਲੱਗਿਆ ਵੀ ਏਦਾਂ ਕਿੱਦਾਂ ਹੋ ਸਕਦਾ ਜੀ। ਪਰ ਕਰਨ ਵਾਲਾ ਸਾਧ ਸੰਗਤ ਜੀ ਗੁਰੂ ਹੋਵੇ ਤੇ ਹੋ ਸਕਦਾ, ਬਿਲਕੁਲ ਹੋ ਸਕਦਾ, ਵੀ ਵਿਸਵੇ ਹੋ ਸਕਦਾ। ਕਿਉਂ? ਕਿਉਂਕਿ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਮਾਨੁੱਖ ਕਾ ਕਰ ਰੂਪ ਨਾ ਜਾਣ, ਗੁਰਮੁਖਾ ਗੁਰੂ ਨੂੰ ਮਨੁੱਖ ਰੂਪ ਕਰਕੇ ਨਾ ਜਾਣ। ਇਹ ਨਾ ਸਮਝ ਪਈ ਇਹ ਸਾਡੇ ਵਾਂਗ ਹੀ ਆ ਸਾਰਾ ਸਰੀਰ, ਤੇ ਫਿਰ ਇਹ ਬਾਕੀ ਤਾਕਤ ਕਿੱਥੋਂ ਆ ਗਈ? ਤਾਕਤ ਸਾਧ ਸੰਗਤ ਜੀ ਅੰਦਰ ਆ, ਸਾਰੀ ਖੇਡ ਮਨੁੱਖ ਦੇ ਅੰਦਰ ਵਰਤਣੀ ਹੁੰਦੀ ਹੈ, ਤੇ ਅੰਦਰਲਾ ਹਿੱਸਾ ਸਾਰਿਆਂ ਦਾ ਸਾਧ ਸੰਗਤ ਜੀ ਅਵਸਥਾ ਕਰਕੇ ਵੱਖੋ ਵੱਖਰਾ, ਕਿਸੇ ਦੀ ਅਵਸਥਾ ਕਿਸੇ ਦੀ, ਕਿਸੇ ਦੀ ਕਿਸੇ ਤਰ੍ਹਾਂ ਦੀ। ਆਪਾਂ ਹੀ ਵੇਖ ਲਈਏ ਸਧਾਰਨ ਮਨੁੱਖ, ਕੋਈ ਬਹੁਤ ਕ੍ਰੋਧੀ ਹੁੰਦਾ, ਕੋਈ ਬਹੁਤ ਨਿਮਰਤਾ ਵਾਲਾ, ਹੱਡ ਪੈਰ ਨੱਕ ਮੂੰਹ ਤਾਂ ਸਾਰਿਆਂ ਦੇ ਇੱਕੋ ਜਿਹੇ ਆ, ਪਰ ਅੰਦਰੋਂ ਅਵਸਥਾ ਵੱਖਰੀ ਹੈ। ਕੋਈ ਬਹੁਤ ਗੁਰਮੁਖ ਹੈ, ਕੋਈ ਬਹੁਤ ਮਨਮੁੱਖ ਹੈ, ਕੋਈ ਬਹੁਤ ਨਿਮਰਤਾ ਵਾਲਾ ਪ੍ਰੇਮ ਦੀ ਭਾਸ਼ਾ ਹੀ ਬੋਲਦਾ ਹਰ ਵੇਲੇ, ਕੋਈ ਸਦਾ ਹੀ ਕੌੜਾ ਬੋਲਦਾ, ਜਦੋਂ ਉਹਨੇ ਸੁੱਟਣੀ ਜ਼ਹਿਰ ਹੀ ਸੁੱਟਣੀ ਆਪਣੇ ਅੰਦਰੋਂ। ਸੁਭਾਅ ਵੱਖਰਾ ਵੱਖਰਾ ਨੀ, ਵੱਖਰਾ ਵੱਖਰੀ ਨੀ ਸਾਰਿਆਂ ਦੀ। ਕਿਸੇ ਦੀ ਬਹੁਤ ਲਾਲਚੀ ਬਿਰਤੀ ਹੈ, ਕੋਈ ਬਹੁਤ ਗੁਰਮੁਖ ਹੈ ਤਿਆਗੀ ਸੁਭਾਅ ਵਾਲਾ, ਬੰਦੇ ਇੱਕੋ ਜਿਹੇ ਨੇ ਸਾਰੇ, ਪਰ ਅੰਦਰੋਂ ਅਵਸਥਾ ਵੱਖਰੀ ਹੈ। ਕੋਈ ਤਾਂ ਮਹਾਰਾਜ ਦੇ ਸਾਹਮਣੇ ਵੀ ਚੁੱਕਣ ਲੱਗਾ ਨੀ ਸੰਗ ਦਾ, ਕੋਈ ਲਿਆ ਕੇ ਮਹਾਰਾਜ ਦੇ ਸਾਹਮਣੇ ਰੱਖਦਾ, ਅਵਸਥਾ ਵੱਖਰੀ ਵੱਖਰੀ ਨੀ ਸਾਰਿਆਂ ਦੀ। ਅੰਦਰੋਂ ਸਾਰਿਆਂ ਦਾ ਅਹਿਸਾਸ ਸੰਗਤ ਜੀ ਅੰਦਰ ਵੱਖਰਾ ਹੁੰਦਾ, ਤੇ ਮਹਾਰਾਜ ਦੇ ਅੰਦਰ ਜਿਹੜੀ ਕਲਾ ਵਰਤਦੀ ਹੈ ਉਸ ਤਾਕਤ ਦੀ ਅਸਲ ਵਿੱਚ ਸਾਧ ਸੰਗਤ ਜੀ ਉਸ ਸ਼ਕਤੀ ਨੂੰ ਗੁਰੂ ਆਖੀਦਾ। ਇਸ ਲਈ ਆਖਿਆ ਗੁਰਮੁਖਾ ਮਨੁੱਖ ਰੂਪ ਕਰਕੇ ਨਾ ਜਾਣੀ ਕਿਤੇ ਵੀ, ਜਦੋਂ ਮਨੁੱਖ ਰੂਪ ਸਮਝੇਗਾ ਉਦੋਂ ਭੁਲੇਖੇ ਚ ਪੈ ਜਾਏਗਾ। ਬਸ ਗੁਰੂ ਅਕਾਲ ਪੁਰਖ ਦਾ ਰੂਪ ਹੈ, ਉਹ ਪਰਮੇਸ਼ਰ ਰੂਪ ਹੈ। ਆਖਿਆ ਧਰਨ ਗਗਨ ਨਾਵ ਖੰਡ ਮੈਂ ਜੋਤ ਸਰੂਪੀ ਰਹੇ ਹੋ ਭਰ, ਪਨ ਮਥਰਾ ਕਸ਼ ਭੇਦ ਨਹੀਂ, ਗੋਰੇ ਅਰਜਨ ਪ੍ਰਤੱਖ ਹਰ। ਕੋਈ ਸ਼ੰਕਾ ਰਹਿ ਗਿਆ? ਗੁਰਬਾਣੀ ਦੀ ਪੰਕਤੀ ਹੈ, ਮਹਾਰਾਜ ਕਹਿੰਦੇ ਗੁਰੂ ਅਰਜਨ ਪ੍ਰਤੱਖ ਹਰੀ ਜੇ, ਪ੍ਰਤੱਖ ਰੱਬ, ਫਿਰ ਕਿਵੇਂ ਕੋਈ ਮਨੁੱਖ ਰੂਪ ਸਮਝੇਗਾ? ਪਰਮੇਸ਼ਰ ਦਾ ਸਰੂਪ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਸਾਧ ਰੂਪ ਆਪਣਾ ਤਨ ਧਾਰਿਆ, ਇੱਕ ਪ੍ਰਮਾਣ ਥੋੜੋ, ਸਾਰੀ ਗੁਰਬਾਣੀ ਕਹਿੰਦੀ ਗੁਰਮੁਖੋ ਗੁਰੂ ਸਾਹਿਬ ਪਰਮੇਸ਼ਰ ਦਾ ਰੂਪ ਹੈ, ਗੁਰੂ ਹੁੰਦਾ ਹੀ ਪਰਮੇਸ਼ਰ ਹੈ, ਪਾਰ ਬ੍ਰਹਮ ਗੁਰ ਰਹਿਆ ਸਮਾਏ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਕਹਿੰਦੇ ਗੋਬਿੰਦ ਤੇ ਗੁਰੂ, ਪਰਮੇਸ਼ਰ ਤੇ ਸਤਿਗੁਰੂ ਇੱਕੋ ਰੂਪ ਨੇ, ਕੋਈ ਭੇਦ ਨਹੀਂ ਹੈ। ਤੇ ਫਿਰ ਗੁਰੂ ਨੂੰ ਮਨੁੱਖ ਰੂਪ ਸਮਝੇ ਵੀ ਲਓ ਜੀ ਏਦਾਂ ਕਿੱਦਾਂ ਹੋ ਸਕਦਾ ਜੀ, ਏਦਾਂ ਇਹ ਕੇਸ ਤਾਰਾਂ ਕਿਵੇਂ ਬਣ ਸਕਦੇ ਆ। ਗੁਰੂ ਚਾਹੇ ਤੇ ਸਾਧ ਸੰਗਤ ਜੀ ਮਹਾਰਾਜ ਦੀ ਮਰਜ਼ੀ ਹੋਣੀ ਚਾਹੀਦੀ। ਕਹਿੰਦੇ ਵਾਲ ਨਾ ਵਿੰਗਾ ਹੋਵਾ, ਵਿੱਚ ਕਰਤਾ ਪੁਰਖ ਖਲੋਵਾ, ਅਕਾਲ ਪੁਰਖ ਵਿੱਚ ਖੜ ਜਾਵੇ ਸਹੀ। ਕੋਈ ਵਾਲ ਵਿੰਗਾ ਨਹੀਂ ਕਰ ਸਕਦਾ, ਕੱਟਣੇ ਤੇ ਬਹੁਤ ਦੂਰ ਦੀ ਗੱਲ ਹੈ, ਹੱਥ ਨਹੀਂ ਪਾ ਸਕਦਾ ਕੋਈ ਹੱਥ, ਮਿਹਰ ਚਾਹੀਦੀ ਮਹਾਰਾਜ ਦੀ। ਪਰ ਜੇ ਯਕੀਨ ਹੀ ਨਾ ਹੋਵੇ ਫਿਰ ਕੀ ਕਰੇ। ਜੇ ਇਸ ਗੱਲ ਤੋਂ ਸੰਗੀ ਜਾਵੇ ਵੀ ਸਿੱਖ ਦੀ ਅਰਦਾਸ ਵੀ ਗੁਰੂ ਪੂਰੀ ਕਰ ਸਕਦਾ, ਫਿਰ ਕਿਸ ਪਾਸੇ ਨੂੰ ਜਾਵੇ। ਬਾਬਾ ਦੀਪ ਸਿੰਘ ਜੀ ਨੇ ਅਰਦਾਸ ਹੀ ਕੀਤੀ ਨਾ ਇੱਕ, ਗੁਰੂ ਰਾਮਦਾਸ ਮਹਾਰਾਜ ਜਾਵੇ ਸਰੀਰ ਮੇਰਾ ਕੋਈ ਪਰਵਾਹ ਨਹੀਂ, ਪਰ ਹਰਿਮੰਦਰ ਸਾਹਿਬ ਨੂੰ ਯਾਦ ਕਰਵਾ ਕੇ ਜਾਵੇ। ਇਹ ਅਰਦਾਸ ਦੇ ਸਿਰਫ ਮੇਰੀ ਇੰਨੀ ਬੇਨਤੀ ਹੈ, ਹਰਿਮੰਦਰ ਸਾਹਿਬ ਵਿੱਚੋਂ ਦੁਸ਼ਟਾਂ ਨੂੰ ਕੱਢ ਕੇ ਸ਼ਹੀਦ ਹੋਵਾਂ। ਤੇ ਭਾਵੇਂ ਸਿਰ ਪਹਿਲਾਂ ਹੀ ਲੱਥ ਗਿਆ, ਪਰ ਉਸ ਅਰਦਾਸ ਨੂੰ ਮਹਾਰਾਜ ਨੇ ਫਲੀ ਭੂਤ ਕੀਤਾ, ਰੱਖ ਲਿਆ ਸੀਸ ਤਲੀ ਉੱਤੇ, ਤੇ ਸੀਸ ਤਲੀ ਤੇ ਰੱਖ ਕੇ ਲੜ ਗਿਆ ਬਾਬਾ ਦੀਪ ਸਿੰਘ। ਉਸੇ ਕਲਾ ਨੇ ਹੀ ਸਾਧ ਸੰਗਤ ਜੀ ਅੱਗੇ ਲਾਇਆ ਵੈਰੀਆਂ ਨੂੰ, ਨਹੀਂ ਤੇ ਗਿਣਤੀ ਤਾਂ ਇੱਕ ਬਣੇ ਤਾਂ ਬਾਬੇ ਦੀਪ ਸਿੰਘ ਕੋਲ ਤਾਂ ਸਿਰਫ 5000 ਦਾ ਜਥਾ, ਤੇ ਉਹਨਾਂ ਨਾਲ ਮੁਕਾਬਲਾ ਜਿਹੜੇ 1,00,000 ਤੋਂ ਉੱਪਰ ਨੇ, 5000 ਦੇ ਅੱਗੇ ਲੱਗ ਕੇ ਉਹ ਕਦੀ ਨਾ ਭੱਜਦੇ। ਇਹਨਾਂ ਨੂੰ ਲਿਆ ਕੇ ਬਿਠਾਇਆ ਨਾ, ਛਾਉਣੀ ਪਾ ਕੇ ਅੰਮ੍ਰਿਤਸਰ ਬੈਠਾ ਜਹਾਨ ਖਾਂ, ਤੇ 5000 ਦੇ ਅੱਗੇ ਲੱਗ ਕੇ ਕਦੀ ਵੀ ਨਾ ਭੱਜਦਾ। ਭੱਜਾ ਹੀ ਉਦੋਂ ਜਦੋਂ ਬਾਬਾ ਦੀਪ ਸਿੰਘ ਜੀ ਨੇ ਸਿਰ ਰੱਖ ਲਿਆ ਤਲੀ ਉੱਤੇ, ਜਦੋਂ ਗੁਰੂ ਕਾ ਸੂਰਮਾ ਲੱਥਾ ਸਿਰ ਤਲੀ ਤੇ ਰੱਖ ਕੇ ਲੜਿਆ, ਨੱਠ ਕੇ ਸਾਰੇ ਭੱਜਣਾ ਪੈ ਗਿਆ। ਇਹ ਕੀ ਬਣਿਆ, ਏਦਾਂ ਤਾਂ ਕਦੀ ਅੱਜ ਤੱਕ ਨਹੀਂ ਸੀ ਸੁਣਿਆ ਦੇਖਿਆ ਭਾਈ ਕੋਈ ਸਿਰ ਲੱਥੇ ਤੋਂ ਹੀ ਲੜਦਾ ਆਵੇ। ਪਰ ਜਦੋਂ ਗੁਰੂ ਕਾ ਸੂਰਮਾ ਲੜ ਗਿਆ, ਫਿਰ ਸਾਧ ਸੰਗਤ ਜੀ ਛੱਡਣਾ ਪਿਆ ਉਹਨਾਂ ਨੂੰ, ਤੇ ਲਾਹੌਰ ਤੱਕ ਪਿੱਛਾ ਮੁੜ ਕੇ ਨੀ ਉਹਨਾਂ ਨੇ ਦੇਖਿਆ। ਫੜ ਕੇ ਲਿਆਂਦੇ ਉਹਨਾਂ ਚੋਂ, ਘੇਰ ਕੇ ਸਿੱਖਾਂ ਸੂਰਮਿਆਂ ਨੇ ਉਹਨਾਂ ਕੋਲੋਂ ਸਰੋਵਰ ਦੀ ਸਫਾਈ ਕਰਵਾਈ। ਉਹ ਕਲਾ ਸੀ, ਅਰਦਾਸ ਸੀ, ਸਿੱਖ ਨੇ ਕੀਤੀ, ਅਰਦਾਸ ਕੀਤੀ ਭਾਈ ਤਾਰੂ ਸਿੰਘ ਨੇ, ਤੇ ਗੁਰੂ ਨੇ ਰੱਖਿਆ ਕੀਤੀ। ਸਾਧ ਸੰਗਤ ਜੀ ਕੋਈ ਨਾਈ ਨੀ ਅੜ ਗਏ, ਨਾਈ ਵਿਚਾਰਾ ਨੀ ਵੇਰ ਗਿਆ ਵੀ ਮੈਂ ਭਾਈ ਤਾਰੂ ਸਿੰਘ ਦੇ ਕੇਸ ਕੱਟਣੇ ਨੇ, ਕੇਸ ਕੱਟੇ ਗਏ ਹੀ ਨੀ ਅਸਲ ਚ। ਕਿਸੇ ਨਾਈ ਚ ਇੰਨੀ ਤਾਕਤ ਨੀ ਵੀ ਜਕਰੀਆ ਖਾਂ ਆਵਾਜ਼ ਮਾਰੇ ਤੇ ਉਹ ਆਵੇ ਨਾ, ਇੱਕ ਨਾ ਆਵੇਗਾ ਦੂਜਾ ਆ ਜਾਏਗਾ, ਦੂਜਾ ਨਾ ਆਵੇ ਤੀਜਾ ਆ ਜਾਏਗਾ। ਕਿਸੇ ਦੀ ਤਾਕਤ ਹੈ ਜਵਾਬ ਦੇ ਦੇ ਅੱਗੇ, ਤੇ ਜਵਾਬ ਵੀ ਜਕਰੀਆ ਖਾਂ ਨੂੰ, ਏਡੇ ਜ਼ਾਲਮ ਬੰਦੇ ਨੂੰ ਜਿਸ ਦੇ ਹਿਰਦੇ ਚ ਤਰਸ ਲੇਸ ਮਾਤਰ ਨਹੀਂ ਹੈ। ਇਸ ਲਈ ਇਹ ਗੱਲ ਸਦਾ ਲਈ ਚੇਤੇ ਰੱਖਣੀ ਵੀ ਗੁਰੂ ਪਰਮੇਸ਼ਰ ਰੂਪ ਹੈ, ਇਹ ਮਨੁੱਖ ਦਾ ਰੂਪ ਨਹੀਂ। ਇਹਨੂੰ ਸਿਰਫ ਆਮ ਬੰਦਾ ਨਾ ਸਮਝੀ ਜਾਈ ਭਈ ਆਮ ਲੋਕਾਂ ਵਰਗਾ ਹੀ ਹੈ ਜੀ, ਇਵੇਂ ਕਿਵੇਂ ਹੋ ਸਕਦਾ। ਕਹਿੰਦੇ ਡਰ ਨਾ ਗੁਰੂ ਨੂੰ ਵੱਡਾ ਕਹਿਣ ਲੱਗਾ, ਕਹਿ ਸਤਿਗੁਰੂ ਬਹੁਤ ਵੱਡਾ, ਬਲਕਿ ਸਭ ਤੋਂ ਵੱਡਾ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਸਾਹਿਬ ਨੇ ਤਾਂ ਹੁਕਮ ਕਰਦਾ, ਕਹਿੰਦੇ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਕਹਿੰਦੇ ਹੁਣ ਹੈ ਕਿਸੇ ਚ ਵੱਡੀ ਵਡਿਆਈ, ਉਹਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਵਡਿਆਈਆਂ। ਇਸ ਕਰਕੇ ਜਦੋਂ ਗੁਰੂ ਦੀ ਸਿਫਤ ਸਲਾਹ ਕਰਨੀ ਹੈ ਤੇ ਵੱਡੇ ਤੋਂ ਵੱਡਾ ਹੀ ਕਹਿ ਕੇ ਕਰ, ਤੇਰਾ ਭਲਾ ਹੋਵੇਗਾ। ਆਮ ਮਨੁੱਖ ਰੂਪ ਕਰਕੇ ਨਾ ਉਹਨੂੰ ਸਮਝ। ਇਸ ਲਈ ਇਹ ਚੇਤੇ ਰੱਖ ਲੈਣਾ ਸਦਾ ਵਾਸਤੇ। ਮਹਾਰਾਜ ਨੇ ਆਖਿਆ ਗੁਰਮੁਖੋ ਮਾਨੁੱਖ ਕਾ ਕਰ ਰੂਪ ਨਾ ਜਾਣ, ਸਤਿਗੁਰੂ ਨੂੰ ਕਦੇ ਆਮ ਮਨੁੱਖ ਰੂਪ ਨਾ ਸਮਝੀ ਵੀ ਸਾਡੇ ਵਰਗਾ ਹੀ ਆ ਜਿਵੇਂ ਦੇ ਅਸੀਂ ਮਨੁੱਖ ਆ ਉਵੇਂ ਦਾ ਗੁਰੂ ਨਹੀਂ। ਨਹੀਂ ਕਹਿੰਦੇ ਗੁਰੂ ਤਾਂ ਪਰਮੇਸ਼ਰ ਰੂਪ ਹੈ, ਉਹਨੂੰ ਅਕਾਲ ਪੁਰਖ ਸਮਝ। ਸਤਿਗੁਰੂ ਨੂੰ ਤਾਂ ਮਨੁੱਖ ਰੂਪ ਸਮਝੇਗਾ ਭਰਮ ਚ ਪੈ ਜਾਏਗਾ, ਪਾਰ ਨਹੀਂ ਉਤਰ ਸਕਦਾ, ਭਲਾ ਨਹੀਂ ਹੋਵੇਗਾ। ਆਪਣਾ ਭਲਾ ਚਾਹੁੰਦਾ ਤੇ ਗੁਰੂ ਨੂੰ ਪਰਮੇਸ਼ਰ ਰੂਪ ਕਰਕੇ ਜਾਣ ਸਦਾ ਵਾਸਤੇ।
ਮਿਲੀ ਨਿਮਾਨੇ ਮਾਨੋ,
ਫਿਰ ਕੀ ਹੋਵੇਗਾ। ਕਹਿੰਦੇ ਜੇ ਸਤਿਗੁਰੂ ਨੂੰ ਪਰਮੇਸ਼ਰ ਸਮਝੇਗਾ ਤੇ ਤੈਨੂੰ ਨਿਮਾਣੇ ਨੂੰ ਵੀ ਮਾਨ ਮਿਲ ਜਾਵੇਗਾ। ਜਿਸ ਨੂੰ ਦਰਗਾਹ ਵਿੱਚ ਕਿਸੇ ਨੇ ਪੁੱਛਣਾ ਨਹੀਂ ਨਾ, ਉਹਦਾ ਵੀ ਉੱਥੇ ਸਤਿਕਾਰ ਕੀਤਾ ਜਾਵੇਗਾ। ਉੱਥੇ ਉਹਨਾਂ ਨੂੰ ਆਮ ਲੋਕਾਂ ਨੂੰ ਨਿਮਾਣਿਆਂ ਨੂੰ ਵੀ ਮਾਣ ਪਰਮਾਤਮਾ ਦੀ ਦਰਗਾਹ ਵਿੱਚ ਤੇ ਗੁਰੂ ਦੇ ਦਰ ਤੇ ਮਿਲ ਜਾਵੇਗਾ ਜੇ ਸਤਿਗੁਰੂ ਨੂੰ ਪਰਮੇਸ਼ਰ ਜਾਣੇਗਾ ਤਾਂ।
ਗੁਰ ਕੇ ਹਰ ਟੇਕ ਡਗਾਏ,
ਐਸੇ ਸਮਰੱਥ ਪਰਮੇਸ਼ਰ ਸਰੂਪ ਸਰਬ ਕਲਾ ਸੰਪੰਨ ਗੁਰੂ ਦੀ ਟੇਕ ਲੈ ਆਪਣੇ ਮਨ ਵਿੱਚ।
ਅਵਰ ਆਸਾ ਸਭ ਲਾਏ,
ਬਾਕੀ ਸਭ ਆਸਾ ਆਪਣੇ ਮਨ ਵਿੱਚੋਂ ਲਾ ਦੇ। ਇੱਕ ਪਰਮਾਤਮਾ ਦੀ ਆਸ ਆਪਣੇ ਮਨ ਚ ਰੱਖ, ਇੱਕ ਸਤਿਗੁਰੂ ਦਾ ਹੀ ਆਸਰਾ ਤੱਕ ਤੂੰ।
ਹਰ ਕਾ ਨਾਮ ਮੰਗ ਨਿਧਾਨ,
ਤੇ ਗੁਰੂ ਤੋਂ ਉਹਦਾ ਨਾਮ ਮੰਗਿਆ ਕਰ। ਇਹ ਨਾਮ ਹੀ ਨਿਧਾਨ ਖਜ਼ਾਨਾ ਹੈ, ਸਾਰੇ ਸੁੱਖਾਂ ਦਾ ਖਜ਼ਾਨਾ ਮਹਾਰਾਜ ਦਾ ਨਾਮ ਹੀ ਹੈ ਜੀ।
ਤਾਂ ਦਰਗਹਿ ਪਾਵੇ ਮਾਨ,
ਕਹਿੰਦੇ ਜੇ ਨਾਮ ਮੰਗ ਲਵੇਗਾ ਨਾ ਦਰਗਾਹ ਵਿਚ ਵੀ ਮਾਣ ਪਾਵੇਗਾ। ਇੱਥੇ ਵੀ ਨਾਮ ਜਪਣ ਵਾਲਿਆਂ ਦੀ ਦੇਖੋ ਕਿੰਨੀ ਵਡਿਆਈ ਸੰਸਾਰ ਕਰਦਾ, ਭਾਵੇਂ ਕੁਝ ਲੋਕਾਂ ਦੀ ਡਿਊਟੀ ਨਿੰਦਿਆ ਕਰਨ ਦੀ ਵੀ ਹੈ ਪਰ ਮਾਣ ਕਰਨ ਵਾਲਿਆਂ ਦੀ ਗਿਣਤੀ ਬਹੁਤੀ ਹੈ। ਕਹਿੰਦੇ ਇੱਥੇ ਵੀ ਮਾਣ, ਗੁਰੂ ਸਾਹਿਬ ਨੇ ਤਾਂ ਬਚਨੀ ਕਰ ਦਿੱਤੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਕਹਿੰਦੇ ਤੂੰ ਸੱਚੇ ਮਾਰਗ ਤੇ ਤੁਰ ਸਹੀ ਸਾਰਾ ਜਹਾਨ ਹੀ ਤੇਰੀ ਉਸਤਤ ਕਰੇਗਾ। ਤੇ ਇੱਥੇ ਨਹੀਂ ਦਰਗਾਹ ਵਿਚ ਵੀ ਮਾਣ ਪਾਵੇਗਾ। ਫਿਰ
ਗੁਰ ਕਾ ਬਚਨ ਜਪ ਮੰਤ,
ਇਹ ਗੁਰੂ ਦਾ ਜਿਹੜਾ ਬਚਨ ਹੈ ਇਹ ਮੰਤਰ ਹੈ ਤੇਰੇ ਵਾਸਤੇ, ਇਹਨੂੰ ਜਪਿਆ ਕਰ। ਜੋ ਗੁਰੂ ਸਾਹਿਬ ਨੇ ਬਚਨ, ਸਾਰੀ ਗੁਰਬਾਣੀ ਗੁਰੂ ਸਾਹਿਬ ਦੇ ਬਚਨ ਨੇ, ਕਹਿੰਦੇ ਇਹ ਮੰਤਰ ਹੀ ਹੈ, ਇਸ ਮੰਤਰ ਨੂੰ ਗੁਰੂ ਦੇ ਬਚਨਾਂ ਨੂੰ ਜਪਿਆ ਕਰ ਤੂੰ।
ਇਹ ਭਗਤ ਸਾਰ ਤਤ,
ਕਹਿੰਦੇ ਅਸਲ ਵਿਚ ਸਾਰ ਸ੍ਰੇਸ਼ਟ ਤਤ ਭਗਤੀ ਇਹ ਹੀ ਹੈ ਜਿਹੜੇ ਗੁਰੂ ਦੇ ਬਚਨਾਂ ਨੂੰ ਜਪਣਾ। ਗੁਰੂ ਦਾ ਬਚਨ ਹੈ, ਸਾਰੇ ਹੁਣ ਗੁਰੂ ਦੇ ਬਚਨ ਹੀ ਨੇ। ਜਪਜੀ ਸਾਹਿਬ, ਇਸੇ ਤਰ੍ਹਾਂ ਸਾਧ ਸੰਗਤ ਜੀ, ਰਹਿਰਾ ਸਾਹਿਬ, ਆਨੰਦ ਸਾਹਿਬ ਦੀ ਬਾਣੀ, ਸੁਖਣੀ ਸਾਹਿਬ, ਆਸਾ ਦੀ ਵਾਰ, ਦੱਖਣੀ ਓਂਕਾਰ, 52 ਅੱਖਰੀ, ਜੋ ਮਰਜੀ ਜਿੱਥੋਂ ਚਿੱਤ ਕਰਦਾ ਜਪੀ ਚੱਲੇ, ਸਾਰੇ ਗੁਰੂ ਦੇ ਬਚਨ ਹੈ। ਕਹਿੰਦੇ ਇਹ ਹੀ ਭਗਤੀ ਆ ਅਸਲ ਵਿਚ, ਸਾਰ ਤੱਤ ਤੈਨੂੰ ਦੱਸਦੇ ਆ, ਇਹ ਭਗਤ ਸਾਰ ਤੱਤ, ਗੁਰੂ ਦੇ ਬਚਨ ਹੀ ਅਸਲ ਵਿਚ ਭਗਤੀ ਹੈ। ਇਹ ਸ਼੍ਰੋਮਣੀ ਤੱਤ ਦੱਸ ਦਿੱਤਾ ਤੈਨੂੰ
ਸਤਿਗੁਰ ਭਈ ਦਇਆਲ,
ਸਤਿਗੁਰੂ ਜੀ ਦਿਆਲ ਹੋ ਜਾਂਦੇ ਹਨ ਨਾਮ ਜਪਣ ਵਾਲਿਆਂ ਤੇ।
ਨਾਨਕ ਦਾਸ ਨਿਆਲ,
ਕਹਿੰਦੇ ਫਿਰ ਦਾਸਾਂ ਨੂੰ ਨਿਹਾਲ ਹੀ ਕਰ ਦਿੰਦੇ ਉਹ ਜਦੋਂ ਮਹਾਰਾਜ ਜੀ ਦਿਆਲੂ ਹੁੰਦੇ ਹਨ ਜੀ।
ਰਾਮ ਕਲੀ ਮਹਲਾ ਪੰਜਵਾਂ ਹੋਵੇ ਸੋਈ ਪਹਿਲ ਮਾਨ,
ਉਹਦੇ ਭਾਣੇ ਨੂੰ ਆਗਿਆ ਨੂੰ ਸਤ ਕਰਕੇ ਮਨ
ਆਪਣਾ ਤਜ ਅਭਿਮਾਨ,
ਆਪਣਾ ਜਿਹੜਾ ਹੰਕਾਰ ਅਭਿਮਾਨ ਕਰਦਾ ਨਾ, ਭਾਵੇਂ ਉਹ ਦੇਹ ਦਾ ਕਰਦਾ, ਗੁਣਾਂ ਦਾ ਕਰਦਾ, ਮਾਇਆ ਦਾ ਕਰਦਾ, ਜਾਂ ਫਿਰ ਸੰਬੰਧੀਆਂ ਦਾ, ਕਿਸੇ ਵੀ ਚੀਜ਼ ਦਾ, ਇਹ ਸਾਰਾ ਅਭਿਮਾਨ ਤਿਆਗ ਦੇ ਤੂੰ।
ਦਿਨ ਰਹਿਣ ਸਦਾ ਗੁਣ ਗਾਓ,
ਸਦਾ ਵਾਸਤੇ ਦਿਨੇ ਰਾਤ ਉਸ ਪਰਮਾਤਮਾ ਦੇ ਗੁਣ ਗਾਇਆ ਕਰ, ਉਹਦੇ ਗੁਣਾਂ ਨੂੰ ਚੇਤੇ ਕਰਿਆ ਕਰ। ਉਹਦੇ ਗੁਣ ਕੀ ਹੈ ਸਾਧ ਸੰਗਤ ਜੀ, ਕਿਵੇਂ ਗੁਣ ਗਾਉਣੇ ਦਿਨੇ ਰਾਤ? ਦਿਨੇ ਰਾਤ ਇਸ ਗੱਲ ਦਾ ਚੇਤਾ ਕਰਨਾ ਵੀ ਉਹ ਬੜਾ ਵੱਡਾ, ਉਹ ਬਹੁਤ ਬੇਅੰਤ ਹੈ, ਉਹ ਕਿਰਪਾਲੂ ਹੈ, ਉਹ ਦਿਆਲੂ ਹੈ, ਉਹ ਮਿਹਰਾਂ ਕਰ ਦਿੰਦਾ, ਉਹ ਮੁਕਤੀ ਬਖਸ਼ ਦਿੰਦਾ, ਉਹ ਸੁਖ ਬਖਸ਼ਦਾ, ਉਹ ਅਰਦਾਸਾਂ ਸੁਣ ਲੈਂਦਾ। ਇਹ ਉਹਦੇ ਗੁਣ ਨੇ ਸਾਰੇ, ਹਰ ਗੁਣ ਹੀ ਹੈ ਨਾ ਉਹਦੇ। ਇਹਨਾਂ ਨੂੰ ਕਹਿੰਦੇ ਬਸ ਉਹਦੇ ਗੁਣਾਂ ਨੂੰ ਚੇਤੇ ਕਰਿਆ ਕਰ, ਉਹ ਬਹੁਤ ਬੇਅੰਤ ਹੈ, ਬਹੁਤ ਬੇਅੰਤ ਹੈ।
ਪੂਰਨ ਇਹੀ ਸਵਾਉ,
ਕਹਿੰਦੇ ਨੇ ਬਸ ਇਹ ਹੀ ਅਸਲ ਵਿਚ ਤੇਰਾ ਜਿਹੜਾ ਸਵਾਰਥ ਹੈ ਨਾ ਇਥੇ ਸੰਸਾਰ ਤੇ ਆਉਣ ਦਾ, ਪੂਰਾ ਹੋ ਜਾਵੇਗਾ ਪਰਮਾਤਮਾ ਦੇ ਗੁਣ ਗਾਵੇਗਾ ਤਾਂ।
ਆਨੰਦ ਕਰ ਸੰਤ ਹਰ ਜਾਤ,
ਕਹਿੰਦੇ ਨੇ ਉਹ ਜਿਹੜਾ ਸੰਤ ਹਰੀ, ਹਰੀ ਦਾ ਰੂਪ ਸੰਤ ਸਤਿਗੁਰੂ ਹੈ, ਉਹਦੇ ਨਾਮ ਨੂੰ ਜਦੋਂ ਜਪੇਗਾ ਆਨੰਦ ਆ ਜਾਵੇਗਾ, ਜਪ ਜਪ ਕੇ ਆਨੰਦ ਲੈ ਤੂੰ।
ਸਿਆਣਪ ਸਿਆਣਪ ਬਹੁਤ ਚਤਰਾਈ, ਗੁਰ ਕਾ ਜਪ ਮੰਤ ਨਿਰਮਲ,
ਬਹੁਤ ਸਿਆਣਪਾਂ ਤੇ ਚਤਰਾਈਆਂ ਛੱਡ ਦੇ ਮਹਾਰਾਜ ਦੇ ਅੱਗੇ ਆਣ ਕੇ, ਚਤਰਾਈਆਂ ਨਾ ਕਰਿਆ ਕਰ ਸਿਆਣਪ। ਹਾਂ ਬਾਹਰ ਸਿਆਣਪ ਤੇਰੇ ਕੰਮ ਆਵੇਗੀ, ਬਾਹਰ ਚਤਰਾਈ ਹੋ ਸਕਦਾ ਤੇਰੇ ਕੰਮ ਆਵੇ, ਪਰ ਗੁਰੂ ਘਰ ਆਣ ਕੇ ਚਤਰਾਈ ਤੇ ਸਿਆਣਪ ਨਾ ਵਰਤਿਆ ਕਰ, ਇੱਥੇ ਸਿਰਫ ਨਿਮਰਤਾ ਤੇ ਹਿਰਦੇ ਦੀ ਗਰੀਬੀ ਵਰਤਿਆ ਕਰ। ਛਾੜ ਸਿਆਣਪ ਬਹੁ ਚਤਰਾਈ, ਕਹਿੰਦੇ ਬਹੁਤ ਜ਼ਿਆਦੀਆਂ ਚਤਰਾਈਆਂ ਸਿਆਣਪਾਂ ਛੱਡ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਕਹਿੰਦੇ ਚਤਰਾਈ ਨਾਲ ਥੋੜਾ ਪ੍ਰਾਪਤੀ ਹੁੰਦੀ ਇੱਥੇ, ਇਸ ਕਰਕੇ ਇਹ ਛਾੜ ਸਿਆਣਪ ਬਹੁ ਚਤਰਾਈ, ਗੁਰ ਕਾ ਜਪ ਮੰਤ ਨਿਰਮਲ, ਗੁਰੂ ਦਾ ਮੰਤਰ ਜਪਿਆ ਕਰ, ਇਹ ਨਿਰਮਲ ਹੈ, ਤੈਨੂੰ ਵੀ ਨਿਰਮਲ ਕਰ ਦੇਵੇਗਾ।
ਰਹਾਉ,
ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਇੱਕ ਕੀ ਕਰ ਆਸ ਭੀਤਰ,
ਆਪਣੇ ਅੰਦਰ ਇੱਕ ਦੀ ਆਸ ਕਰ, ਇੱਕ ਅਕਾਲ ਪੁਰਖ ਵਾਹਿਗੁਰੂ ਦਾ, ਇੱਕ ਸਤਿਗੁਰੂ ਦਾ ਆਸਰਾ ਤੱਕ ਆਪਣੇ ਅੰਦਰ।
ਨਿਰਮਲ ਜਪ ਨਾਮ ਹਰ ਹਰ,
ਜੇ ਕਹਿੰਦੇ ਨੇ ਫਿਰ ਜਿਹੜਾ ਨਿਰਮਲ ਨਾਮ ਹੈ ਨਾ ਪਰਮਾਤਮਾ ਦਾ, ਹਰੀ ਅਕਾਲ ਪੁਰਖ ਦਾ, ਉਹ ਜਪਿਆ ਕਰ। ਗੁਰੂ ਸਾਹਿਬ ਨੇ ਨਾਮ ਜਪਣ ਲਈ ਆਪਾਂ ਨੂੰ ਦਿੱਤਾ ਵਾਹਿਗੁਰੂ, ਕਹਿੰਦੇ ਵਾਹਿਗੁਰੂ 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 ਕਰਿਆ ਕਰ। ਜਦੋਂ ਵਿਹਲਾ ਹੁੰਦਾ, ਜਦੋਂ ਤੇਰੀ ਰਸਨਾ ਵਿਹਲੀ ਆ ਨਾ, ਉਦੋਂ ਵਾਹਿਗੁਰੂ ਵਾਹਿਗੁਰੂ ਕਰ, ਬਾਣੀ ਪੜ, ਉਹਦੇ ਗੁਣ ਚੇਤੇ ਕਰਿਆ ਕਰ। ਕਿਉਂ? ਕਿਉਂਕਿ ਉਹਦੇ ਗੁਣ ਨਿਰਮਲ ਨੇ, ਤੈਨੂੰ ਵੀ ਨਿਰਮਲ ਕਰ ਦੇਣਗੇ, ਮੈਲ ਤੋਂ ਰਹਿਤ ਕਰ ਦੇਣਗੇ, ਪਵਿੱਤਰ ਕਰ ਦੇਣਗੇ ਤੈਨੂੰ ਪਰਮਾਤਮਾ ਦੇ ਗੁਣ।
ਗੁਰ ਕੀ ਚਰਨ ਨਮਸਕਾਰ,
ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਿਆ ਕਰ। ਨਮਸਕਾਰ ਦਾ ਅਰਥ ਹੁੰਦਾ ਮੱਥਾ ਟੇਕਣਾ, ਮਹਾਰਾਜ ਦੇ ਚਰਨਾਂ ਤੇ ਸਰਧਾ ਨਾਲ, ਪ੍ਰੇਮ ਨਾਲ ਮੱਥਾ ਟੇਕਿਆ ਕਰ।
ਭਵਜਲ ਉਤਰਾਏ ਪਾਰ,
ਕੀ ਹੋਵੇਗਾ ਮਹਾਰਾਜ ਜੇ ਸਰਧਾ ਨਾਲ ਮੱਥਾ ਟੇਕਾਂਗੇ? ਹਜੂਰ ਕਹਿੰਦੇ ਸੰਸਾਰ ਤੋਂ ਪਾਰ ਉਤਰ ਜਾਵੇਗਾ। ਭਵਜਲ ਉਤਰੇ ਪਾਰ, ਡੁੱਬੇਗਾ ਨਾ, ਜਮਾਂ ਦੇ ਵਸ ਨਾ ਪਵੇਗਾ, 84 ਦੇ ਗੇੜੇ ਚ ਨਾ ਫਸੇਗਾ, ਨਰਕਾਂ ਦੀ ਅੱਗ ਚ ਨਾ ਸੜੇਗਾ, ਪਾਰ ਉਤਰ ਜਾਏਗਾ, ਪਰਮੇਸ਼ਰ ਦੇ ਚਰਨਾਂ ਚ ਪਹੁੰਚੇਗਾ, ਉਹਦੇ ਵਿਚ ਭੇਦ ਹੋਵੇਗਾ, ਸੱਚਖੰਡ ਜਾਵੇਗਾ, ਸੁਖ ਮਿਲ ਜਾਣਗੇ। ਇਹ ਆ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਣ ਦਾ ਫਲ ਜੀ।
ਦੇਵਨਹਾਰ ਦਾਤਾਰ,
ਉਹ ਸਾਰੀਆਂ ਦਾਤਾਂ ਦੇਣ ਵਾਲਾ ਦਾਤਾ, ਉਹਦੇ ਤੋਂ ਵੱਡਾ ਦਾਤਾ ਕੋਈ ਨਹੀਂ। ਸਦਾ ਦਾਤਾ ਏਕ ਹੈ। ਕਹਿੰਦੇ ਦਾਤੇ ਦੋ ਤਿੰਨ ਚਾਰ ਪੰਜ ਸੱਤ ਸੌ ਦੋ ਸੌ ਨਹੀਂ ਹੁੰਦੇ, ਇੱਕੋ ਹੀ ਹੈ ਦਾਤਾ। ਹਾਂ ਜਿਹੜੇ ਦੁਨੀਆਂ ਤੇ ਦਾਤੇ ਬਣੇ ਫਿਰਦੇ ਉਹਨਾਂ ਨੂੰ ਵੀ ਦਾਤਾਂ ਉਸੇ ਦਾਤੇ ਨੇ ਦਿੱਤੀਆਂ, ਇਸ ਕਰਕੇ ਸਾਰਿਆਂ ਦੇ ਸਿਰ ਤੇ ਦਾਤਾ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜੀ।
ਅੰਤ ਨਾ ਪਾਰਾਵਾਰ,
ਉਸ ਪਰਮਾਤਮਾ ਦਾ ਕੋਈ ਪਾਰਾਵਾਰ ਤੇ ਅੰਤ ਨਹੀਂ ਪਾਇਆ ਜਾਂਦਾ, ਉਹ ਬੇਅੰਤ ਹੈ। ਪਾਰਾਵਾਰ ਤਾਂ ਸਾਧ ਸੰਗਤ ਜੀ ਬੁੱਧੀ ਕਰਕੇ ਪਾਉਣਾ ਨਾ, ਆਪਣੀ ਮਤ ਕਰਕੇ, ਤੇ ਮਤ ਤਾਂ ਉਸੇ ਦੀ ਦਿੱਤੀ ਹੈ। ਉਸ ਪਰਮਾਤਮਾ ਦਾ ਪੈਦਾ ਕੀਤਾ ਉਸ ਪਰਮਾਤਮਾ ਦਾ ਕਿਵੇਂ ਪਾਰਾਵਾਰ ਪਾ ਲਏਗਾ, ਪਾ ਨਹੀਂ ਸਕਦਾ। ਕੱਲ ਬੇਨਤੀਆਂ ਕੀਤੀਆਂ ਸਨ, ਉਹਦੀ ਕੁਦਰਤ ਦੇ ਇੱਕ ਅੰਗ ਦਾ ਪਾਰਾਵਾਰ ਨਹੀਂ ਬੰਦੇ ਕੋਲੋਂ ਪੈਂਦਾ, ਬਲਕਿ ਬ੍ਰਹਮੇ ਕੋਲੋਂ ਵੀ ਨਹੀਂ ਸੀ ਪਿਆ। ਬਾਕੀ ਤਾਂ ਕੋਈ ਕੀ ਪਾਵੇਗਾ, ਬ੍ਰਹਮਾ ਜਿਹਦੀ ਕਹਿੰਦੇ ਡਿਊਟੀ ਪਰਮਾਤਮਾ ਨੇ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਨ ਦੀ ਲਾਈ, ਉਸ ਕੋਲੋਂ ਵੀ ਅੰਤ ਨਾ ਪਿਆ, ਤੇ ਉਹਨੇ ਵੀ ਫਿਰ ਬੇਅੰਤ ਬੇਅੰਤ ਹੀ ਆਖਿਆ ਸੀ।
ਜਾਗਤ ਹਰ ਸਰਬ ਨਿਧਾਨ,
ਜਿਸ ਪਰਮਾਤਮਾ ਦੇ ਘਰ ਵਿੱਚ ਕਹਿੰਦੇ ਸਾਰੇ ਸੁੱਖ ਨੇ, ਸਾਰੇ ਖਜ਼ਾਨਿਆਂ ਦਾ ਮਾਲਕ ਹੈ ਉਹ।
ਰੱਖਣ ਹਰ ਨਿਦਾਨ,
ਆਖਰ ਨਿਦਾਨ ਦਾ ਅਰਥ ਹੁੰਦਾ ਸਾਧ ਸੰਗਤ ਜੀ ਆਖਰ, ਆਖਰ ਨੂੰ ਉਹ ਹੀ ਰੱਖਿਆ ਕਰੇਗਾ ਤੇਰੀ। ਅਖੀਰਲੇ ਸਮੇਂ ਤੇ ਪਰਮਾਤਮਾ ਨੇ ਤੇਰੀ ਰੱਖਿਆ ਕਰਨੀ, ਬਾਕੀ ਨਹੀਂ ਕੋਈ ਕੰਮ ਆਵੇਗਾ। ਰੱਖਣ ਹਾਰ ਨਿਦਾਨ, ਨਿਦਾਨ ਜੇ ਦੱਦੇ ਨਾਲ ਆ ਜਾਏ ਸਾਧ ਸੰਗਤ ਜੀ ਤੇ ਫਿਰ ਹੁੰਦਾ ਆਖਰ, ਤੇ ਜੇ ਧੱਦੇ ਨਾਲ ਆ ਜਾਏ ਨਿਦਾਨ, ਉਹਦਾ ਅਰਥ ਹੁੰਦਾ ਖਜ਼ਾਨਾ। ਪਹਿਲਾਂ ਨਿਦਾਨ ਪਾਠ ਵੀ ਸਾਧ ਸੰਗਤ ਜੀ ਆਇਆ ਪਿੱਛੇ, ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਖਜ਼ਾਨਿਆਂ ਦਾ ਮਾਲਕ ਹੈ। ਹੁਣ ਪਾਠ ਆ ਗਿਆ ਨਿਦਾਨ, ਨੰਨੇ ਸਿਹਾਰੀ ਸਿਹਾਰੀ ਦੱਦੇ ਕੰਨਾ ਤੇ ਫਿਰ ਨੰਨਾ। ਨਿਦਾਨ ਦੇ ਅਰਥ ਹੁੰਦੇ ਨੇ ਅਖੀਰ, ਆਖਰ। ਕਹਿੰਦੇ ਆਖਰ ਨੂੰ ਰੱਖਿਆ ਕੌਣ ਕਰੇਗਾ? ਪਰਮਾਤਮਾ। ਰੱਖਣ ਹਾਰ ਨਿਦਾਨ, ਅਖੀਰ ਤੇ ਉਸ ਪਰਮਾਤਮਾ ਨੇ ਤੇਰੀ ਰੱਖਿਆ ਕਰਨੀ ਹੈ।
ਨਾਨਕ ਪਾਇਆ ਓ ਨਿਦਾਨ,
ਬਸ ਉਹ ਨਿਦਾਨ ਪਾਠ ਵੀ ਆ ਗਿਆ ਹੁਣ ਫੇਰ ਸਾਧ ਸੰਗਤ ਜੀ। ਕਹਿੰਦੇ ਨੇ ਇਹ ਉਸ ਪਰਮਾਤਮਾ ਤੋਂ ਖਜ਼ਾਨਾ ਪ੍ਰਾਪਤ ਕੀਤਾ ਤੂੰ, ਭਾਈ ਉਹੀ ਤੇਰੀ ਰੱਖਿਆ ਕਰੇਗਾ, ਉਸੇ ਦਾ ਜਾਪ ਕਰਨਾ ਹੈ।
ਹਰੇ ਹਰ ਨਿਰਮਲ ਨਾਮ,
ਇਹ ਜਿਹੜਾ ਹਰੀ ਦਾ ਸਾਧ ਸੰਗਤ ਜੀ ਹਰੇਕ ਥਾਂ ਵਸਿਆ ਹੋਇਆ ਪਰਮਾਤਮਾ ਦਾ ਜਿਹੜਾ ਨਾਮ ਹੈ, ਮਹਾਰਾਜ ਵਾਰ ਵਾਰ ਕਹਿੰਦੇ ਉਹ ਨਿਰਮਲ ਜੇ ਨਿਰਮਲ ਜੇ ਨਿਰਮਲ ਜੇ। ਨਿਰਮਲ ਕਹਿਣ ਦਾ ਅਰਥ ਹੈ ਵੀ ਉਹਨੂੰ ਕੋਈ ਮੈਲ ਨਹੀਂ, ਨਾਮ ਜਪਣ ਵਾਲੇ ਦੀ ਵੀ ਫਿਰ ਕੋਈ ਮੈਲ ਬਾਕੀ ਨਹੀਂ ਰਹਿੰਦੀ। ਜੈਸੇ ਮੈਲ ਨਾ ਲੱਗੇ ਜਲਾ, ਕਹਿੰਦੇ ਨਾ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ, ਕਿਉਂ ਬ੍ਰਹਮ ਗਿਆਨੀ ਉੱਪਰ ਹੈ? ਕਿਉਂਕਿ ਨਿਰਮਲ ਹੋ ਗਿਆ, ਨਾਮ ਜਪ ਕੇ ਨਿਰਮਲ ਹੋ ਚੁੱਕਾ ਉਹ। ਜਿਵੇਂ ਪਾਣੀ ਸਾਰਿਆਂ ਦੀ ਮੈਲ ਲਾਹ ਦਿੰਦਾ ਨਾ, ਨਾਮ ਸਾਰਿਆਂ ਦੀ ਮੈਲ ਇਸੇ ਤਰ੍ਹਾਂ ਹੀ ਉਤਾਰ ਦਿੰਦਾ, ਇਸ ਲਈ ਉਹਨੂੰ ਨਿਰਮਲ ਆਖਿਆ ਮਹਾਰਾਜ ਜੀ ਨੇ।
ਜੋ ਜਪੈ ਤਿਸਕੀ ਗਤ ਹੋਏ,
ਜਿਹੜਾ ਵੀ ਜਪੇਗਾ ਗੁਰਮੁਖੋ, ਜਿਹੜਾ ਵੀ ਜਪੇਗਾ ਪਰਮੇਸ਼ਰ ਨੂੰ ਉਸੇ ਦੀ ਗਤੀ ਹੋ ਜਾਵੇਗੀ। ਇਹ ਨਹੀਂ ਫਲਾਣਾ ਹੀ ਜਪੇਗਾ ਆਹ ਹੀ ਜਪੇਗਾ ਉਹ, ਨਹੀਂ, ਜਿਹੜਾ ਵੀ ਜੋ ਜਪੈ ਤਿਸਕੀ ਗਤ ਹੋਏ, ਉਹ ਅਕਾਲ ਪੁਰਖ ਵਾਹਿਗੁਰੂ ਏਡਾ ਦਿਆਲੂ ਹੈ, ਕਿਸੇ ਧਰਮ ਦਾ ਕਿਸੇ ਫਿਰਕੇ ਦਾ ਕਿਸੇ ਕਿੱਤੇ ਨੂੰ ਕਰਨ ਵਾਲਾ ਕੋਈ ਵੀ ਮਨੁੱਖ ਪਰਮਾਤਮਾ ਨੂੰ ਜਪੇ ਉਹੀ ਪਾਰ ਉਤਰ ਜਾਵੇਗਾ ਜੀ।
ਨਾਨਕ ਕਰਮ ਪ੍ਰਾਪਤ ਹੋਏ,
ਪਰ ਉਹਨੂੰ ਜਪਣਾ ਕਹਿੰਦੇ ਨੇ ਇਹ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ। ਕਰਮ ਨਾਮ ਹੈ ਬਖਸ਼ਿਸ਼ ਦਾ। ਨਾਨਕ ਕਰਮ ਪ੍ਰਾਪਤ ਹੋਏ, ਜਿਹਨਾਂ ਨੂੰ ਉਹਦੀ ਬਖਸ਼ਿਸ਼ ਪ੍ਰਾਪਤ ਹੋ ਜਾਵੇ, ਜਿਹਨਾਂ ਨੂੰ ਉਹਦੀ ਮਿਹਰ ਦਾ ਕਿਣਕਾ ਮਿਲ ਜਾਵੇ, ਉਹ ਫਿਰ ਜਪਦੇ ਆ, ਉਹ ਜਪਦੇ ਆ ਪਾਰ ਉਤਰ ਜਾਂਦੇ ਹਨ। ਆਪ ਜਪਾਏ ਜਪੈ ਸੋ ਨਾਓ, ਆਪ ਉਹ ਜਪਾਉਂਦਾ ਤੇ ਜਪ ਲੈਂਦੇ ਆ ਗੁਰਮੁਖ। ਇਸ ਲਈ ਇਹਨੂੰ ਕਰਮ ਆਖਿਆ, ਬਖਸ਼ਿਸ਼ ਆਖਿਆ, ਕੋਈ ਬਖਸ਼ਿਸ਼ ਮਿਲ ਜਾਵੇ ਤੇਰੀ।
ਰਾਮ ਕਲੀ ਮਹੱਲਾ ਪੰਜਵਾਂ, ਦੁਲਾਭ ਦੇ ਸਵਾਰ,
ਕਹਿੰਦੇ ਨੇ ਦੇਹ ਬੜੀ ਦੁਰਲੱਭ ਹੈ ਜਿਹੜੀ ਤੈਨੂੰ ਮਿਲੀ ਹੈ, ਪਰ ਇਹਨੂੰ ਸਫਲੀ ਕਰ ਲੈ। ਇਹਨੂੰ ਸਵਾਰਨ ਦਾ ਅਰਥ ਹੈ ਇਹਨੂੰ ਸਫਲੀ ਕਰਨਾ। ਇਹ ਬੜੀ ਦੁਰਲੱਭ ਹੈ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰ ਹੈ ਬਾਰ। ਕਹਿੰਦੇ ਨੇ ਵਾਰ ਵਾਰ ਥੋੜੋ ਮਿਲਣੀ ਹੈ, ਇਹ ਮਨੁੱਖਾ ਸਰੀਰ ਤੈਨੂੰ ਮਿਲਿਆ ਤੇ ਇਹਨੂੰ ਸਫਲਾ ਕਰ। ਭਾਈ ਗੁਰਦਾਸ ਜੀ ਨੇ ਲਿਖਿਆ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਕਹਿੰਦੇ ਬੜੇ ਚਿਰਕਾਲ ਤੋਂ ਬਾਅਦ ਤੈਨੂੰ ਮਨੁੱਖਾ ਸਰੀਰ ਮਿਲਿਆ, ਬੜਾ ਕੀਮਤੀ ਇਹ, ਇਹਨੂੰ ਸਫਲਾ ਕਰ, ਜ਼ਰੂਰ ਸਫਲਾ ਕਰ। ਹੁਣ ਸਫਲਾ ਸਾਧ ਸੰਗਤ ਜੀ ਕਿਵੇਂ ਹੁੰਦਾ? ਜਿਹਨੇ ਸਮਾਂ ਸਫਲਾ ਕੀਤਾ ਉਹਦੀ ਦੇਹ ਸਫਲੀ ਹੋ ਗਈ। ਇਹ ਸਾਧ ਸੰਗਤ ਜੀ ਇੱਕ ਨੁਕਤਾ, ਭਾਈ ਦੇਹ ਨੂੰ ਸਫਲੀ ਕਰਨ ਵਾਸਤੇ ਸਮਾਂ ਸਫਲਾ ਕਰੀਦਾ। ਸਮਾਂ ਸਫਲਾ ਕਿਵੇਂ ਕਰੀਦਾ? ਜਿੰਨਾ ਸਮਾਂ ਰੱਬ ਰੱਬ ਕੀਤਾ ਉਨਾ ਸਮਾਂ ਸਫਲਾ, ਜਿੰਨਾ ਸਮਾਂ ਸੰਗਤ ਵਿੱਚ ਬੈਠ ਗਏ ਉਨਾ ਸਮਾਂ ਸਫਲਾ, ਜਿੰਨਾ ਸਮਾਂ ਗੁਰੂ ਚੇਤੇ ਆ ਗਿਆ ਉਨਾ ਸਮਾਂ ਆਪਣਾ ਸਫਲਾ, ਜਿੰਨਾ ਸਮਾਂ ਪਰਮੇਸ਼ਰ ਚੇਤੇ ਆ ਉਨਾ ਸਮਾਂ ਸਫਲਾ ਹੈ, ਤੇ ਜਦੋਂ ਦੁਨੀਆਂ ਚੇਤੇ ਆ, ਰੰਗ ਤਮਾਸ਼ੇ ਚੇਤੇ ਆ, ਪਰਿਵਾਰ ਚੇਤੇ, ਮਾਇਆ ਚੇਤੇ, ਹੋਰ ਬਹੁਤ ਕੁਝ ਚੇਤੇ, ਉਹ ਸਮਾਂ ਸਾਧ ਸੰਗਤ ਜੀ ਥਾਂ ਨਹੀਂ। ਸਮਾਂ ਸਫਲਾ ਉਨਾ ਹੈ ਜਿੰਨਾ ਗੁਰੂ ਗੁਰੂ ਕਰਦਿਆਂ ਬਤੀਤ ਹੋਇਆ। महाराज की हजूरी च ओदी याद च ओदे गुण गाउंदिआं कहिंदिआं सुणदिआं बतीत हो गया। यह समा सफला बस जी ने समा सफला कर लिया ओदी देह सफली हो गई। इसलिए कहिंदे है बड़ी दुर्लभ दुर्लभ देह सवार, इस दुर्लभ देह नूं मिली नूं सवार लै सफली कर लै तू।
जाहि ना दरगाह हार,
जिते ऐसा ना हो दरगाह विच हार ही जावे ते जीवन दी बाजी जित के जाना चाहना ते फिर अपने समय नूं सफला करिया कर तू।
हलत पलत तद होई वडियाए,
हलत हुंदा साध संग जी इह लोक ते पलत हुंदा परलोक। जे तू अपने समय नूं सफला करे दरगाह विच हारेगा ना एक गल ते दूसरी है लोक परलोक दोवां च तेरी वडियाई होवेगी। हलत पलत तुद होए वडियाई, लोक परलोक दोवां थावां ते तैनू चंगा चंगा गुरमुख भला नेक पुरश कहणगे। इथे भी उथे परलोक विच भी दोवां थावां ते वडियाई मिलेगी नाम जपण करके।
अंत की बेला लै छडाई,
ते कहिंदे अंत की बेला लै छडाई, अंतले वेले ते तैनू छडा लेगा, फिर परमात्मा ही छडावेगा अंतले समय ते तैनू।
राम के गुण गाओ,
इस करके उस रमे हुए परमेश्वर दे गुण गाया कर।
हलत पलत होई दोवें सोहिले, अजरज पुरख दिहाओ,
कहिंदे हलत पलत लोक परलोक दोवें तेरे सुखी हो जाणगे। सोहेले हुंदे सुखी, हलत पलत होहे दोवें सोहेले, कहिंदे दोवें ही सोहेले सुखी हो जाणगे तेरे दोवें लोक। अचरज पुरख दिहाओ, अचरज कौतकां दे मालिक अकाल पुरख वाहिगुरु नूं ध्यावें ते लोक परलोक दोवें ही समर जाणगे तेरे। इह लोक सुखीए परलोक सोहेले, कहिंदे इह भी सुखी ओह भी सुखी दोवें ही तेरे जिहड़े है देह भी सफली हो जावेगी, समा सफला हो जावेगा ते लोक परलोक सुखी हो जाणगे।
रहाओ
विश्राम दे के कृपा करदे हां,
उठ बैठदा हर जाप,
उठदिआं बैठिआं हर वेले ओहनूं चेते करिआ कर।
जिसै सगल संताप,
सारे संताप आदि व्याधि उपाधि तेरे बिनस जाणगे।
वैरी सब होवै मीत,
सब तेरे वैरी भी मित्र बन जाणगे, फिर कोई वैर ना करेगा तेरे नाल।
निर्मल तेरा होवै चित,
तेरा चित निर्मल हो जावेगा।
सब ते उत्तम एहो कर्म,
सब तो उत्तम असल विच यही कर्म है जो परमात्मा नूं चेते करना।
सगल धर्म श्रेष्ठ धर्म,
सारे धर्मां विचों श्रेष्ठ वड्डा धर्म भी यही है। वड्डे धर्म दा काम करना ते की परमात्मा नूं चेते कर।
हर सिमरन तेरा होए उधार,
हरि दा सिमरन कीतिआं तेरा उधार होवेगा, यही सब तो वड्डा धर्म ते यही सब तो वड्डा पवित्र कर्म है।
जन्म जन्म का उतरा भार,
जन्म जन्म जन्मां दी पापां दी बहुत वड्डी पंड भार जिहड़ा सिर ते चक्की फिरदा उतर जावेगा सारा।
पूर्ण तेरी होवै आस,
फिर आसा पूरी हो जावेगी तेरी।
जम की कटिया तेरी भास,
तेरे गलों जमां दी फाई भी कटी जावेगी, आसा भी तेरी पूरी हो जावेगी।
गुर का उपदेश सुनी जाए,
किवें पूरी होवेगी गुरु दा उपदेश सुनिया कर।
नानक सुख सहज समी जाए,
समाप्ति ते महाराज जी ने कृपा कीती है, समा जावेगा उस सुख स्वरूप च आनंद स्वरूप विच जे ओहदा नाम जपे ते। ये सत्संग जी गुरु साहब जी ने कृपा कीती है। लड़ीवार प्रसंग गुरबाणी दी कथा जो गुरु घर विच प्रारंभ है, विचार करदिआं बहुत सारियां भुलां साध संगत जी हुंदियां होईयां, भुलां चुकां दी गुरु की साजी नवाजी संगत कृपा करके क्षमा बख्शे जी। देखा कदे छुटी है कनकन भुलण हार, बख्शण हार बख्शदा नानक पार उतार। दो पंक्तियां पढ़ के फतेह बुलाउंदे हां जी।
पूर्ण तेरी होवै आस, जम की कटिया तेरी भास, गुर का उपदेश सुनी जाए, नानक सुख सहज समी जाए। वाहिगुरु जी का खालसा,
वाहिगुरु
वाहिगुरु जी की फतेह।